अमरदास गुर
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿੰਘਣ ਕੋ ਉਨਰਈਅਤ ਬਤਾਇਓ ਨਹਿ ਉਨ ਖਾਲਸੇ ਪੰਥ ਜਿਤਾਇਓ ਸਿੰਘਣ ਕੋ ਉਨਰਈਅਤ ਬਤਾਇਓ ਨੈ ਉਨ ਖਾਲਸੋ ਪੰਥ ਜਤਾਇਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦਿਆਲ ਭਗਤ ਵਛਲ ਪਾਰ ਬ੍ਰਹਮ ਪੂਰਨ ਪਰਮੇਸ਼ਵਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਿਕ ਜੋਤ ਜਾਗਦੀ ਜੋਤ ਚਵਲ ਛਤਰ ਤਖਤ ਦੇ ਮਾਲਕ ਗੱਦੀ ਉੱਪਰ ਸਪਾਏ ਮਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰੂ ਜੀ ਦੀ ਸਾਜੀ ਰਾਜੀ ਗੁਰੂ ਪਿਆਰੀ ਗੁਰੂ ਖਾਲਸਾ ਗੁਰੂ ਗੋਬਿੰਦ ਸਾਹਿਬ ਸੰਗਤ ਜੀਓ ਮਹਾਰਾਜ ਦੀ ਕਿਰਪਾ ਸਤਿਕਾਰ ਸੰਧਿਆ ਦੇ ਸਮੇਂ ਦੇ ਨਿਵਾਸ ਜਾਏ ਗਏ ਹਨ ਜਿਨ੍ਹਾਂ ਵਿੱਚ ਆਪ ਜੀ ਨੇ ਸੋਦਾਰ ਜਹਰਾਸ ਸਾਹਿਬ ਜੀ ਬਾਣੀ ਦਾ ਜਾਪ ਸਰਵਣ ਕਰਕੇ ਸਤਿਗੁਰ ਜੀ ਦਾ ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕਰਕੇ ਆਪਣਾ ਜੀਵਨ ਸਫਲਾ ਕੀਤਾ ਹੈ। ਹੁਣ ਇਸ ਸਮੇਂ ਜੋ ਆਪਾਂ ਗੁਰੂ ਦੀ ਕਿਰਪਾ ਸਦਕਾ ਮਹਾਰਾਜ ਜੀ ਦੇ ਇਤਿਹਾਸ ਗੁਰੂ ਪੰਥ ਪਾਤਸ਼ਾਹ ਦੇ ਇਤਿਹਾਸ ਦੀ ਕਥਾ ਆਰੰਭ ਕੀਤੀ ਹੈ, ਹੁਣ ਉਸ ਕਥਾ ਦਾ ਸਮਾਂ ਹੋਇਆ ਹੈ। ਸਤਿਗੁਰੂ ਜੀ ਦੀ ਕਥਾ ਸਿੱਖਾਂ ਦੀ ਕਥਾ ਉਹ ਰੂਹਾਂ ਉਹ ਭਾਗਾਂ ਵਾਲੇ ਸੁਣਦੇ ਹਨ ਜਿਨ੍ਹਾਂ ਦੇ ਭਾਗ ਚੰਗੇ ਹੁੰਦੇ ਹਨ। ਸਤਿਗੁਰ ਜੀ ਦਾ ਬਚਨ ਹੈ ਕਿ ਸਤਿ ਬਲਿਹਾਰੀ ਤਿੰਨਾਂ ਵਰਗੇ ਸੁਣਤੇ ਹਰ ਕਥਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ ਕਿ ਸੰਤ ਜਨੋ ਅਸੀਂ ਉਹਨਾਂ ਤੋਂ ਬਲਿਹਾਰ ਕੁਰਬਾਨ ਉਹਨਾਂ ਤੋਂ ਘੁੰਮ ਘੁੰਮ ਬਾਰਨੇ ਫੇਰਨੇ ਜਾਂਦੇ ਹਾਂ ਜਿਹੜੇ ਗੁਰੂ ਦੀ ਕਥਾ ਸੁਣ ਕੇ ਤੇ ਆਪਣਾ ਸਮਾਂ ਕੱਢ ਕੇ ਗੁਰੂ ਦੇ ਬਚਨਾਂ ਨੂੰ ਸਰਵਣ ਕਰਕੇ ਆਪਣੇ ਹਿਰਦੇ ਚ ਵਸਾਉਂਦੇ ਹਨ। ਬਾਕੀ ਕੋਈ ਆਪਣੀ ਮਨ ਮਰਜ਼ੀ ਨਾਲ ਤੇ ਗੁਰੂ ਘਰ ਦੇ ਵਿਚਾਰ ਕੋਈ ਕਥਾ ਸੁਣ ਨਹੀਂ ਸਕਦਾ, ਹੋਰ ਕਾਰਜ ਭਾਵੇਂ ਕਿੰਨੇ ਵੀ ਕਰ ਲਵੇ ਪਰ ਗੁਰੂ ਦੀ ਸੰਗਤ ਵਿੱਚ ਬਹਿ ਨਹੀਂ ਸਕਦਾ ਗੁਰੂ ਦੀ ਕਿਰਪਾ ਤੋਂ ਬਿਨਾਂ। ਸਾਧ ਸੰਗਤ ਜੀ ਆਪ ਨੇ ਪਿਛਲੇ ਦੀਵਾਨਾਂ ਵਿੱਚ ਕਥਾ ਸਰਵਣ ਕੀਤੀ ਹੈ ਕਿ ਜੋ ਭਾਈ ਰਤਨ ਸਿੰਘ ਭੰਗੂ ਨੇ ਪਹਿਲਾਂ ਇਤਿਹਾਸ ਲਿਖਣ ਤੋਂ ਪਹਿਲਾਂ ਥੋੜ੍ਹੀ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਇਤਿਹਾਸ ਕਿਵੇਂ ਲਿਖਣਾ ਪਿਆ ਤੇ ਕੀ ਜ਼ਰੂਰਤ ਪਈ, ਕਿਵੇਂ ਅੰਗਰੇਜ਼ਾਂ ਨੇ ਪੁੱਛਿਆ, ਉਹ ਜਿਹੜਾ ਸੀ ਫਰਾਂਸ ਦਾ ਫਿਰੰਗੀ ਸੀ ਜਿਹਦਾ ਨਾਂ ਡਬੋਈ ਸੀ, ਉਹ ਹਿੰਦੁਸਤਾਨ ਵਿੱਚ ਆਇਆ ਤੇ ਉਹਨੇ ਆ ਕਰਕੇ ਮਰਾਠੇ ਜਿਹੜੇ ਮਰਾਠੀ ਹੁੰਦੇ ਹਨ ਮਹਾਰਾਸ਼ਟਰ ਦੇ ਉਹਨਾਂ ਨੂੰ ਮਿਲਿਆ, ਉਹਨਾਂ ਨੇ ਆਪਣਾ ਜੰਗੀ ਜੂਦਾ ਰੱਖ ਲਿਆ ਤੇ ਇੱਕ ਕੈਂਪ ਫੌਜ ਦਾ ਦੇ ਦਿੱਤਾ। ਇਹਨੇ ਕਾਫੀ ਸਾਲ ਉੱਥੇ ਲਾਏ, ਫਿਰ ਬੁੱਢਾ ਹੋਣ ਕਰਕੇ ਇਹਨੇ ਸੋਚਿਆ ਕਿ ਹੁਣ ਵਾਪਸ ਆਪਣੇ ਵਤਨ ਨੂੰ ਚਲੀਏ। ਇਹਦੀ ਇੱਕ ਭੈਣ ਦਾ ਮੁੰਡਾ ਸੀ ਜਿਹੜਾ ਆਪਣੇ ਮਾਂ ਲੱਗਦਾ ਸੀ, ਉਹਦਾ ਨਾਂ ਸੀ ਪੀਲੂ। ਇਹਨੇ ਉਹ ਪੀਲੂ ਨੂੰ ਸਾਰੀ ਜ਼ਿੰਮੇਵਾਰੀ ਸੌਂਪ ਦਿੱਤੀ ਕਿ ਮੈਂ ਬਜ਼ੁਰਗ ਹੋ ਗਿਆ ਸਭ ਕੁਝ ਸਾਂਭ। ਉਹ ਅੱਗੋਂ ਸ਼ਹਿਣ ਸ਼ਬੀਲਾ ਗੱਭਰੂ ਜਵਾਨ ਸੀ, ਦਿਮਾਗ ਦਾ ਬੜਾ ਤੇਜ਼ ਸੀ, ਜਿਸ ਕਰਕੇ ਉਹਨੇ ਇੱਕ ਕੌਂਪਣੀ ਤੋਂ ਚਾਰ ਬ੍ਰਿਗੇਡ ਚਾਰ ਕੌਂਪਣੀਆਂ ਫੌਜੀਆਂ ਨੇ ਬਣਾ ਲਈਆਂ। ਜਿਹੜੇ ਮਰਾਠੇ ਸਾਹਿਬ ਨੂੰ ਇਹਨਾਂ ਫਿਕਰ ਪੈ ਗਿਆ ਕਿ ਸਾਡਾ ਜਨਰਲ ਹੈ ਤੇ ਚੜ੍ਹਾਈ ਬਹੁਤ ਦਿਨੋਂ ਦਿਨ ਕਰ ਰਿਹਾ ਹੈ, ਕਿਤੇ ਇਹ ਨਾ ਹੋਵੇ ਕਿ ਸਾਡੇ ਉੱਤੇ ਭਾਰੂ ਪੈ ਜਾਵੇ, ਸਾਨੂੰ ਕੋਈ ਰੱਬ ਦਿਖਾਉਂਦਾ ਹੋਵੇ। ਉਹਨਾਂ ਨੇ ਆਪਣਾ ਦੇਸ਼ ਦਫਾਉਣਾ ਚਾਹਿਆ ਦਿੱਲੀ ਆ ਕੇ ਦਾ ਇਲਾਕਾ। ਉਹ ਪੀਲੂ ਨੇ ਸੋਚਿਆ ਕਿ ਮੇਰੇ ਨਾਲ ਧੋਖਾ ਕਰਨ ਵਾਲੇ ਹਨ, ਉਹਨੇ ਸੋਚਿਆ ਕਿ ਇਹਨਾਂ ਨੂੰ ਮੈਂ ਵੀ ਜਿਹੜਾ ਇਲਾਕਾ ਨਹੀਂ ਦੇਣਾ ਹੈ, ਜਿਸ ਕਰਕੇ ਉਹਨੇ ਅੰਗਰੇਜ਼ਾਂ ਨਾਲ ਸਲਾਹ ਮਸ਼ਵਰਾ ਕੀਤਾ ਜਿਹੜੇ ਬੰਬੇ ਕਲਕੱਤੇ ਵਿੱਚ ਬੰਦਰਗਾਹ ਤੇ ਰਹਿ ਕੇ ਆਪਣਾ ਵਪਾਰ ਕਰਦੇ ਸਨ। ਉਹ ਸਾਰਿਆਂ ਨਾਲ ਗੱਲਬਾਤ ਕੀਤੀ ਕਿ ਇਹ ਮੈਂ ਉਹਨਾਂ ਨੂੰ ਇਲਾਕਾ ਦੇਣਾ ਨਹੀਂ ਹੈ, ਤੁਸੀਂ ਲੈ ਲਓ। ਤੇ ਜਦੋਂ ਫਿਰ ਅੰਗਰੇਜ਼ਾਂ ਨੇ ਗੱਲ ਕੀਤੀ ਤੇ ਇਹਨਾਂ ਮਾਇਆ ਤੇ ਪੈਸਾ ਲੈ ਕਰਕੇ ਫਰਾਂਸ ਨੂੰ ਚਲਾ ਗਿਆ ਪੀਲੂ, ਤੇ ਸਾਰਾ ਜਿਹੜਾ ਇਲਾਕਾ ਹੈ ਉਹ ਅੰਗਰੇਜ਼ਾਂ ਨੂੰ ਦੇ ਗਿਆ, ਜਿਸ ਕਰਕੇ ਅੰਗਰੇਜ਼ ਦਿੱਲੀ ਵਿੱਚ ਆਏ। ਫਿਰ ਉਹ ਤੇ ਚਲਾ ਗਿਆ, ਇਧਰੋਂ ਸਿੰਘਾਂ ਨੇ ਚੜ੍ਹਾਈ ਕਰ ਦਿੱਤੀ ਦਿੱਲੀ ਵਿੱਚ। ਉਹ ਜਿਹੜਾ ਸੀ ਨਾ ਆਫਟਰ ਮਿਸਟਰ ਇੰਗਲੈਂਡ ਤੋਂ ਆਇਆ ਹੋਇਆ ਜਨਰਲ, ਉਹ ਬੜਾ ਔਖਾ ਹੋਇਆ ਸਿੰਘਾਂ ਦੇ ਇਸ ਕੰਮ ਕਰਕੇ ਵੀ ਚੜ੍ਹਾਈ ਕਰਨ ਦੇ। ਉਹਨੇ ਗੌਰ ਅਲੀ ਸ਼ਾਹ ਉਸ ਪਾਸੇ ਵਕਤ ਦੇ ਬਾਦਸ਼ਾਹ ਨੂੰ ਪੁੱਛਿਆ ਕਿ ਕੌਣ ਹਨ ਦਮਾਲਿਆ ਜਾਣਿਆਂ ਵਾਲੇ ਜਿਹੜੇ ਆਉਂਦੇ ਹਨ, ਪੁੱਛਦੇ ਗਿੱਛਦੇ ਨਹੀਂ ਹਨ ਤੇ ਤਿੰਨ ਵੀ ਅੱਖਾਂ ਕੱਢ ਕੇ ਆ ਕੇ ਆਪਣੀ ਦਸਤਾਂ ਲੈ ਜਾਂਦੇ ਹਨ। ਇਹਨਾਂ ਦੇ ਬਾਰੇ ਤੂੰ ਦੱਸ, ਇਹਨਾਂ ਨੂੰ ਤੁਸਾਂ ਨੇ ਕੋਈ ਪਾਸ਼ਾਹ ਦਿੱਤੀ ਹੈ ਕਿ ਜਾਂ ਇਹਨਾਂ ਨੇ ਕੋਈ ਤੁਹਾਡਾ ਵੈਰੀ ਦੁਸ਼ਮਣ ਮਾਰਿਆ, ਜਾਂ ਇਹਨਾਂ ਨੇ ਕੋਈ ਕਾਨੂੰਨ ਸਵਾਰਿਆ ਜਿਹਨਾਂ ਕਰਕੇ ਤੁਸੀਂ ਇਹਨਾਂ ਨੂੰ ਕੁਝ ਕਹਿੰਦੇ ਨਹੀਂ ਹੋ ਜਾਂ ਤੁਹਾਡੀ ਮੰਨਦੇ ਨਹੀਂ ਹਨ। ਗੌਰ ਅਲੀ ਨੇ ਅੰਗਰੇਜ਼ ਨੂੰ ਕਿਹਾ ਲਾਲ ਕਿਲ੍ਹੇ ਵਿੱਚ ਕਿ ਅਸੀਂ ਕੋਈ ਇਹਨਾਂ ਨੂੰ ਪਾਸ਼ਾਹੀ ਬਾਦਸ਼ਾਹੀ ਨਹੀਂ ਦਿੱਤੀ, ਇਹਦੇ ਆਦੀ ਹੋਏ ਫਿਰਦੇ ਲੋਕ ਨੇ, ਸਾਡੀ ਰੈਇਤ ਹੈ ਸਾਡੇ ਹੱਥਾਂ ਵਿੱਚ ਲੰਘੇ ਹੋਏ ਹਨ, ਬਾਕੀ ਅਸੀਂ ਨਾਦਰ ਸ਼ਾਹ ਦੇ ਅਹਿਮਦ ਸ਼ਾਹ ਦਾਰਿਆਂ ਲੜਦੇ ਝਗੜਦੇ ਰਹੇ ਹਾਂ, ਜਿਸ ਕਰਕੇ ਇਹ ਬਾਗੀ ਆਦੀ ਹੋ ਗਏ, ਇਹਨਾਂ ਨੂੰ ਮੌਕਾ ਮਿਲ ਗਿਆ ਤੇ ਇਹਨਾਂ ਕਰ ਲਿਆ। ਇਸ ਤਰ੍ਹਾਂ ਦੀ ਇਹਨਾਂ ਦੀ ਆਪਸ ਵਿੱਚ ਵਿਚਾਰ ਚੱਲ ਰਹੀ ਸੀ। ਅੱਜ ਜੂਨੀਅਰ ਵਰਗੀਆਂ ਵਿੱਚ ਇੰਡੀਆ ਵਿੱਚ ਜਿਹੜੇ ਜੂਨੀਅਰ ਵਰਗੀਆਂ ਬੜੇ ਬੜੇ ਪ੍ਰੋਫੈਸਰ ਪ੍ਰਿੰਸੀਪਲ ਪ੍ਰਚਾਰ ਕਰਦੇ ਹਨ ਸਿੱਖਾਂ ਨੇ ਗਿਰਦਾਰੀ ਕੀਤੀ 1857 ਵਿੱਚ, ਜਿਸ ਕਰਕੇ ਗਿਰਦਾਰੀ ਕਰਕੇ ਬਹਾਦਰ ਸ਼ਾਹ ਜਫਰ ਜਿਹੜਾ ਹਾਰ ਗਿਆ ਅਤੇ ਅੰਗਰੇਜ਼ਾਂ ਨੇ ਰਾਜ ਕਰ ਲਿਆ। ਪਰ ਉਹਦੇ ਪਿਤਾ ਗੌਹਰ ਅਲੀ ਨੇ ਜਿਹੜੀ ਕਰਤੂਤ ਕੀਤੀ ਕਾਲੀ, ਉਹਦਾ ਤਾਂ ਕਿਸੇ ਨੂੰ ਪਤਾ ਨਹੀਂ। ਉਹ ਸਾਰੀ ਗੱਲ ਭਾਈ ਰਤਨ ਸਿੰਘ ਭੰਗੂ ਜੀ ਨੇ ਲਿਖੀ ਹੋਈ ਹੈ ਦੇ ਅੰਦਰ, ਜਿਵੇਂ ਅੱਗੇ ਹੁਣ ਕਥਾ ਵਿਚਾਰ ਆ ਰਹੀ ਹੈ। ਗੁਰੂ ਸਵਾਰ ਨਾਨਕ ਦੇਵ ਜੀ ਨੂੰ ਕਾਗਰ ਕਰਕੇ ਸਰਵਣ ਕਰੀਏ। ਸਤਿਗੁਰੂ ਜੀ ਦੀ ਕਿਰਪਾ ਸਦਕਾ ਜਿੰਨਾ ਕਿਸੇ ਨੂੰ ਸਮਾਂ ਮਿਲਿਆ ਹੈ, 5 ਮਿੰਟ, 10 ਮਿੰਟ, 15 ਮਿੰਟ, ਉਹ ਗੁਰੂ ਘਰ ਵਿੱਚ ਸਮਾਂ ਜਾਣ ਕੇ, ਆਪਣਾ ਲੇਖੇ ਲਗਾ ਸਮਾਂ ਜਾਣ ਕੇ ਉਹ ਬੈਠੇ। ਬਾਕੀ ਗੁਰੂ ਘਰ ਦੇ ਦਰਵਾਜ਼ੇ ਜਿਹੜੇ ਸਦਾ ਖੁੱਲ੍ਹੇ ਹਨ, ਆਉਣ ਵਾਲੇ ਨੂੰ ਵੀ ਕੋਈ ਰੋਕ ਨਹੀਂ, ਜਾਣ ਵਾਲੇ ਨੂੰ ਵੀ ਕੋਈ ਰੋਕ ਨਹੀਂ। ਇਹਦੇ ਗੁਰੂ ਘਰ ਜਿਹੜਾ ਕੋਈ ਸਮਾਂ ਲਾਵੇਗਾ ਉੱਤੇ ਗੁਰੂ ਦੀ ਖੁਸ਼ੀ ਹੈ। ਬਾਕੀ ਆਪਾਂ ਮਾਇਆ ਕਿਰਪਾ ਸਦਕਾ ਗੁਰੂ ਦੀ ਜਿਹੜੀ ਕਥਾ ਚੱਲ ਰਹੀ ਹੈ, ਜਿੰਨਾ ਕਿਸੇ ਨੂੰ ਗੁਰੂ ਨੇ ਸਮਾਂ ਬਖਸ਼ਿਆ ਉਹ ਮਨ ਦੀ ਇਕਾਗਰਤਾ ਕਰਕੇ ਖੁਸ਼ੀ ਕਰਕੇ ਬੈਠੇ। ਸਤਿਗੁਰੂ ਜੀ ਦੀ ਖਾਲਸਾ ਪੰਥ ਦੀ ਕਥਾ ਸਰਵਣ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਵਾਈਏ ਸੀਸ, ਬੜੇ ਪਿਆਰ ਸਤਿਕਾਰ ਅਦਬ ਨਾਲ ਸਾਰੇ ਸੀਸ ਨਵਾਓ ਅਤੇ ਦਵਾਓ ਕਰੀਆਂ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਿੰਘਣ ਕੋ ਉਨਰਈਅਤ ਬਤਾਇਓ।
ਇਸ ਤਰ੍ਹਾਂ ਸਾਧ ਸੰਗਤ ਜੀ, ਜਿਹੜਾ ਗੌਰ ਵਾਲੀ ਸੈਨਾ ਸ਼ਾਹ ਆਲਮ ਔਰੰਗਜ਼ੇਬ ਦੀ ਰਾਜ ਵਿੱਚੋਂ, ਇਹਨੇ ਸਿੰਘਣ ਮਿਰਤ ਨੇ ਦੱਸਿਆ ਕਿ ਸਿੰਘਣ ਬਾਰੇ ਸਿੰਘ ਜਿਹੜੇ ਹਨ ਬੜੀ ਬਹਾਦਰ ਕੌਮ ਹੈ, ਇਹ ਗੁਰੂ ਦੀ ਕਿਰਪਾ ਨਾਲ ਇਹ ਪੰਥ ਚੱਲਿਆ ਹੈ। ਸਾਡੀ ਰਈਤ ਹੈ, ਸਾਡੀ ਪਰਜਾ ਦੇ ਲੋਕ ਸਾਡੇ ਹੱਥਾਂ ਵਿੱਚ ਵੀ ਲੱਗੇ ਹੋਏ ਹਨ, ਤੇ ਕੋਈ ਸਿਫਤ ਸਿੱਖਾਂ ਦੀ ਕੀਤੀ ਨੇ ਕਹਿੰਦਾ ਹੈ, ਜਿਹੜੇ ਸਾਡੇ ਲੋਕ ਕੋਈ ਬਹੁਤੇ ਚੰਗੇ ਲੋਕ ਨਹੀਂ, ਇਹਦੇ ਡਾਕੇ ਡਕੈਤੀ ਕਰਦੇ ਹਨ, ਲੁੱਟਾਂ ਮਾਰਾਂ ਕਰਕੇ ਇਹਨਾਂ ਸਾਰੇ ਕਬਜ਼ੇ ਕੀਤੇ ਹੋਏ ਹੈ। ਇਸ ਖਾਲਸੇ ਪੰਥ ਵਿੱਚ ਗੁਰੂ ਦਾ ਵਾਸਾ ਹੈ, ਗੁਰੂ ਜੀ ਵਸਦੇ ਹਨ ਤੇ ਗੁਰੂ ਦਾ ਰੂਪ ਹੈ, ਇਹਨਾਂ ਦਾ ਕੋਈ ਗੁਰੂ ਪੀਰ ਗੁਰੂ ਗੋਬਿੰਦ ਸਿੰਘ ਜੀ ਹੋਏ ਹਨ। ਕੋਈ ਗੱਲ ਨੀ ਇਸਨੇ ਦੱਸੀ, ਕੋਈ ਗੱਲ ਉਹ ਜਨਰਲ ਨੂੰ ਇਹਨੇ ਦਿਖਾਈ ਨਹੀਂ, ਕਹਿਣ ਲੱਗਾ ਤੇ ਵਾਧੂ ਘਾਟੂ ਜਿਹੜੇ ਲੋਕ ਹਨ।
ਨਹਿ ਉਨ ਗੁਰੂਆਂ ਭੇਦ ਕਛ ਕਹਾ।
ਗੁਰੂਆਂ ਦੇ ਭੇਦ ਦੀ ਕੋਈ ਗੱਲ ਕਹੀ, ਕਿ ਬਸ ਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਗੁਰੂ ਅਰਜਨ ਦੇਵ ਜੀ ਮਹਾਰਾਜ, ਇਹਨਾਂ ਦੇ ਗੁਰੂ ਸਭ ਹੋਏ ਹਨ, ਗੁਰੂਆਂ ਦਾ ਭੇਦ ਵੀ ਇਹਨੇ ਕੋਈ ਨਹੀਂ ਕਿਹਾ।
ਗੁਰੂਆਂ ਸਾਹਨ ਜਿਮ ਝਗੜੋ ਰਹਾ।
ਜਿਵੇਂ ਕਹਿੰਦੇ ਹਨ ਗੁਰੂਆਂ ਦੇ ਸਾਹਨ ਬਾਦਸ਼ਾਹਾਂ ਦਾ ਝਗੜਾ ਰਿਹਾ ਹੈ, ਕਿ ਜਾ ਵੀ ਇਹਨੇ ਗੁਰੂ ਜੀ ਨੂੰ ਤਰਜੀ ਕਵੀ ਤੇ ਬਿਠਾਇਆ ਤੇ ਸਿੰਘਾਂ ਦੇ ਨਾਲ ਬੜੇ ਵੈਰ ਵਿਰੋਧ ਕੀਤੇ ਇਹਨਾਂ ਨੇ, ਇਹ ਕੋਈ ਗੱਲ ਜਿਹੜੀ ਹੈ ਉਹ ਜਨਰਲ ਜਿਹੜਾ ਇੰਗਲੈਂਡ ਦਾ, ਇਹਨੇ ਕੋਈ ਨੀ ਉਹਨਾਂ ਨੇ ਗੱਲ ਦੱਸੀ।
ਦੋਹਰਾ ਸ੍ਰੀ ਗੁਰੂ ਨਾਨਕ ਜਿਮ
ਭਯੋ
ਅੱਗੇ ਵਧਾਇਓ ਪ੍ਰਤਾਪ।
ਅੱਗੇ ਜਿਵੇਂ ਸਤਿਗੁਰ ਜੀ ਨੇ ਸਿੱਖੀ ਦਾ ਮੁੱਦਾ ਲਾ ਕਰਕੇ ਦਸਾਂ ਗੁਰਾਂ ਨੇ ਬੜਾ ਤੇਜ ਪ੍ਰਤਾਪ ਵਧਾਇਆ, ਇਹ ਵੀ ਕੋਈ ਗੱਲ ਜਿਹੜੀ ਬਿਲਕੁਲ ਨਹੀਂ ਦੱਸੀ ਇਸ ਬੇਈਮਾਨ ਨੇ।
ਜਿਮ ਬਾਬਰ ਪਰ ਕਿਰਪਾ ਭਈ।
ਜਿਵੇਂ ਕਹਿੰਦੇ ਹੈ ਬਾਬਰ ਤੇ ਕਿਰਪਾ ਹੋਈ ਹੈ ਮਹਾਰਾਜ ਜੀ, ਕਿ ਜੋ ਬਾਬਰ ਸ਼ਰਨ ਆਇਆ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ, ਸਤਿਗੁਰ ਜੀ ਨੇ ਇਸ ਤੇ ਕਿਰਪਾ ਕੀਤੀ ਕਿ ਤੁਹਾਡੀ ਸਦਾ ਤੁਹਾਡੀ ਬਾਦਸ਼ਾਹੀ ਰਹੇਗੀ, ਪਰ ਜਦੋਂ ਗੁਰੂ ਘਰ ਦਾ ਵੈਰ ਰੱਖੋਗੇ ਉਸ ਵੇਲੇ ਬਾਦਸ਼ਾਹੀ ਖੁੱਸ ਜਾਏਗੀ। ਤੇ ਜਿਵੇਂ ਬਾਬਰ ਤੇ ਕਿਰਪਾ ਹੋਈ ਗੁਰੂ ਮਹਾਰਾਜ ਦੀ, ਇਹ ਵੀ ਗੱਲ ਦੱਸੀ ਕਿ ਸਾਡੇ ਵੱਡੇ ਵਡੇਰਿਆਂ ਤੇ ਗੁਰੂ ਇਹਨਾਂ ਦੇ ਗੁਰੂ ਨੇ ਕਿਰਪਾ ਕੀਤੀ।
कहियो ना मन रख पाप
कबीर चिन्ह है मन चिन्ह पाप रखेला जा यो गाली प्रहार ते बसार दित्ती ते कोई गाल नहीं दसी इस संग्रेज नु
चौपाए जिम फिर मुगन हिंदू सताए
फिर कहते हैं जिवे मुगला ने हिंदुआन सताया ਤੋੜ ਕਰਕੇ ਤੇ ਫਿਰ ਰੋਟੀ ਖਾਂਦਾ ਸੀ ਤੇ ਸਾਧ ਸੰਗਤ ਜਿਹੜਾ ਧਾਗੇ ਦਾ ਜਿਹੜਾ ਕਿੰਨਾ ਭਾਗ ਹੁੰਦਾ ਹੈ ਤੇ ਸਵਾ ਮਾਣ ਨੂੰ ਜਿਹੜੇ ਲੱਗੇਗਾ ਕਿੰਨਾ ਢੇਰ ਲੱਗੇਗਾ ਤੇ ਕਿੰਨੇ ਜਿਹੜੇ ਹੈ ਹਿੰਦੂਆਂ ਦਾ ਧਰਮ ਜਾਵੇਗਾ
ਜਿਮ ਉਨ ਸਿੱਖ ਔ ਗੁਰੂ ਅਕਾਇਓ
ਜਿਵੇਂ ਕਹਿੰਦੇ ਨੇ ਗੁਰੂਆਂ ਨੂੰ ਅਕਾਇਆ ਕਿ ਗੁਰੂ ਅਰਜਨ ਦੇਵ ਮਹਾਰਾਜ ਦੇ ਬਿਠਾਇਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਿਹੜਾ ਧਰਮ ਤੋਂ ਅਸੀਸ ਅਲੱਗ ਕੀਤਾ ਇਹ ਵੀ ਕੋਈ ਗੱਲ ਨਹੀਂ ਦੱਸੀ ਜਿਵੇਂ ਸਿੱਖਾਂ ਨੂੰ ਜਿਹੜਾ ਰੂਮ ਵਿੱਚ ਲਪੇਟ ਕੇ ਸਾੜਿਆ ਦੇਗਾਂ ਵਿੱਚ ਪਾ ਲਿਆ ਭਾਈ ਮਜੀ ਦਾਸ ਨੂੰ ਆਰਣਾ ਚੀਰਿਆ ਖੋਬਰ ਨਾਰੀ ਬੰਦ ਬੰਦ ਕੱਟਿਆ ਜਿਹੜਾ ਜਗੌਰ ਜਿਹੜੀ ਸੀ ਨਾ ਬਾਦਸ਼ਾਹ ਸ਼ਾਹ ਆਲਮ ਇਹਨੇ ਕੋਈ ਕਹਿੰਦੇ ਗੱਲ ਨਹੀਂ ਦੱਸੀ
ਜਿਮ ਜਿਮ ਗੁਰੂਆਂ ਸਿਰ ਸੋ ਕੀਓ
ਜਿਵੇਂ ਜਿਵੇਂ ਕਹਿੰਦੇ ਵੇਖੋ ਗੁਰੂਆਂ ਨੇ ਸੀਸ ਦਿਆ ਪਰ ਸਿਰ ਨਾ ਦਿਆ ਤੇ ਆਪਣਾ ਸੀਸ ਤੇ ਦੇ ਦਿੱਤਾ ਕੌਮ ਵਾਸਤੇ ਪਰ ਆਪਣਾ ਸਿਰ ਨਹੀਂ ਛੱਡਿਆ ਗੁਰੂ ਅਰਜਨ ਦੇਵ ਮਹਾਰਾਜ ਧਰਤੀ ਲੋਕ ਬਹਿ ਕਰਕੇ ਫਿਰ ਵੀ ਭਾਣਾ ਮੰਨਿਆ ਪਰਮੇਸ਼ਰ ਦਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸੀਸ ਤੇ ਦੇ ਦਿੱਤਾ ਪਰ ਧਰਮ ਨਹੀਂ ਛੱਡਿਆ ਛੋਟੇ ਸਾਹਿਬਜ਼ਾਦਿਆਂ ਨੇ ਨੀਹਾਂ ਵਿੱਚ ਆਪਣੇ ਆਪ ਨੂੰ ਚਿਣਾ ਦੇ ਲਿਆ ਪਰ ਮਿਹਨਤ ਮਰਿਆਦਾ ਨਹੀਂ ਛੱਡੀ ਆਪਣੀ ਇਸ ਤਰ੍ਹਾਂ ਜਿਵੇਂ ਕਹਿੰਦੇ ਹੈ ਉਹਨੇ ਕੀਤਾ ਨਾ ਮੁਗਲਾਂ ਨੇ ਇਹਨੇ ਕੋਈ ਗੱਲ ਨਹੀਂ ਬੇਜ ਨੂੰ ਬਿਲਕੁਲ ਨਹੀਂ ਵਿਖਾਈ ਇਸਨੇ
ਸੀਸ ਜੀਓ ਔਰ ਸਿਰ ਨਾ ਦਿਓ
ਸੀਸ ਤੇ ਦੇ ਦਿੱਤਾ ਪਰ ਆਪਣਾ ਸਿਦਕ ਭਰੋਸਾ ਜੀ ਨਹੀਂ ਛੱਡਿਆ
ਜੇ ਬਿਦ ਬੈਰ ਸ਼ਾਹਣ ਗੁਰ ਭਇਓ
ਜਿਸ ਵਿਧੀ ਦੇ ਨਾਲ ਜਿਸ ਤਰੀਕੇ ਨਾਲ ਗੁਰੂਆਂ ਦਾ ਤੇ ਸ਼ਾਹ ਦਾ ਬੈਰ ਰਿਹਾ ਕਿਉਂਕਿ ਸਾਧ ਸੰਗਤ ਜੀ ਗੁਰੂ ਦੇ ਕਿਸੇ ਨਾਲ ਨਹੀਂ ਬੈਰ ਕਰਦੇ ਸਤਿਗੁਰ ਸਭਾ ਦਾ ਭਲਾ ਮਨਾਏ ਦਾ ਜਿਸ ਦਾ ਬੁਰਾ ਵੀ ਹੋਏ ਗੁਰੂ ਮਹਾਰਾਜ ਸਭ ਦਾ ਭਲਾ ਕਰਦੇ ਹਨ ਕਿਸੇ ਦਾ ਬੁਰਾ ਨਹੀਂ ਕਰਦੇ ਕਿਉਂਕਿ ਮਹਾਰਾਜ ਨਿਰਵੈਰ ਹਨ ਉਹਦੇ ਜਿਹੜੇ ਵੈਰ ਕਰਦੇ ਹਨ ਉਹਨਾਂ ਦੇ ਵੈਰ ਹੀ ਨਾਸ ਕਰ ਦਿੰਦੇ ਹਨ ਜਿਹੜੇ ਉਹਨਾਂ ਨੂੰ ਮੰਨਦੇ ਹਨ ਪਰ ਇਹ ਸ਼ਾਹ ਜਿਹੜੇ ਰਾਜਨੀਤੀ ਲੋਕ ਹੁੰਦੇ ਨੇ ਕਿਸੇ ਦੇ ਨੀ ਨਾ ਇਹ ਗੁਰੂ ਦੇ ਨਾ ਇਹ ਪੀਰ ਦੇ ਨਾ ਇਹ ਪਾਚਾ ਦੇ ਤੇ ਜਿਹੜੇ ਬਾਦਸ਼ਾਹ ਨੇ ਜਿਵੇਂ ਗੁਰੂਆਂ ਨਾਲ ਵੈਰ ਵਿਰੋਧ ਕੀਤਾ ਇਹ ਵੀ ਜਿਹੜੀ ਕੋਈ ਗੱਲ ਹੈ ਗੌਰ ਵਾਲੀ ਸ਼ਾਹ ਆਲਮ ਨੇ ਇਹਨੇ ਕੋਈ ਜਿਹੜੇ ਵੇਦ ਨੂੰ ਨਹੀਂ ਲਿਖਾਈ ਤੇ ਸਿੱਖਾਂ ਦੇ ਟਿੱਕੜੀ ਬਹੁਤ ਸੁੱਟਾ ਰਿਹਾ
ਜਿਮ ਗੁਰ ਹੁਕਮ ਹੋਏ ਪੰਥ ਰਚਾਇਓ
ਜਿਵੇਂ ਕਹਿੰਦੇ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਹੁਕਮ ਹੋਇਆ ਪਰਮੇਸ਼ਰ ਦਾ ਕਿ ਮੈਂ ਗੁਰੂ ਜੀ ਦਾ ਵਚਨ ਹੈ ਬਚਿੱਤਰ ਨਾਮ ਦੇ ਅੰਦਰ ਕਹਿ ਮੈਂ ਆਪਣਾ ਸਭ ਤੋਂ ਇਹ ਨਿਵਾਜਾ ਪੰਥ ਪ੍ਰਚਲ ਕਲਬੀ ਕਹੋ ਸਾਜਾ ਕਿ ਹੇ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਹਾ ਤੁਸੀਂ ਸਾਡਾ ਪੁੱਤਰ ਹੋ ਤੇ ਸਾਡੇ ਪੁੱਤਰ ਤੁਸੀਂ ਧਰਤੀ ਉੱਪਰ ਜਾਓ ਤੇ ਇੱਕ ਖਾਲਸਾ ਪੰਥ ਵੱਖਰਾ ਪੰਥ ਜਿਹੜਾ ਦੱਸੋ ਇਸ ਕਰਕੇ ਤੁਹਾਡੀ ਸਿਰਜਣਾ ਤੁਹਾਨੂੰ ਜਿਹੜਾ ਹੈ ਨਿਵਾਜਿਆ ਹੈ ਤੁਹਾਡੀ ਸਿਰਜਣਾ ਕੀਤੀ ਹੈ ਉਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤੇ ਸਾਹਿਬ ਜੋ ਆਪਾਂ ਰਹਿ ਰਾਸ ਸਾਹਿਬ ਅੰਦਰ ਰੋਜ਼ਾਨਾ ਹੀ ਪੜ੍ਹਦੇ ਹਾਂ ਤੇ ਉਸ ਵਕਤ ਗੁਰੂ ਜੀ ਕਹਿੰਦੇ ਹਨ ਕਿ ਮੈਂ ਖੜਾ ਹੋ ਕੇ ਉਸ ਵਕਤ ਬੇਨਤੀ ਕੀਤੀ ਕਿ ਪਰਮੇਸ਼ਰ ਠਾਠ ਭਇਓ ਮੈਂ ਜੋਰ ਕਰ ਬਚਨ ਕਹਾ ਸੇ ਨਿਆਏ ਪੰਥ ਚੱਲੈ ਤਬ ਜਗਤ ਮੈਂ ਜਗਤ ਨੂੰ ਕਰੋ ਸਹਾਇ ਕਿ ਸੱਚੇ ਪਾਤਸ਼ਾਹ ਮੈਂ ਪੰਥ ਦੇ ਆਰੰਭ ਕਰਾਂਗਾ ਪਰ ਜੇ ਤੁਹਾਡੀ ਮਿਹਰ ਹੋਵੇ ਨਾ ਤੇ ਫਿਰ ਪੰਥ ਜਿਹੜਾ ਚੱਲਣਾ ਹੈ ਉਸ ਵਕਤ ਪਰਮੇਸ਼ਰ ਨੇ ਹਾਂ ਵਿੱਚ ਹਾਂ ਮਿਲਾਈ ਸੀ ਗੁਰੂ ਤੇ ਪਰਮੇਸ਼ਰ ਇੱਕ ਹੈ ਪਰ ਉਸ ਵਕਤ ਇੱਕ ਸਤਗੁਣ ਨਿਰਗੁਣ ਸਰੂਪ ਦੇ ਵਿਚਾਰ ਹੈ ਇਸ ਕਰਕੇ ਗੁਰੂ ਪਰਮੇਸ਼ਰ ਨੂੰ ਕਿਤੇ ਵੱਖਰਾ ਨਹੀਂ ਜਾਣ ਲੈਣਾ ਸੁਣ ਸੁਣਾ ਕੇ ਕਿ ਇਹ ਕੋਈ ਵੱਖਰਾ ਹੈ ਗੁਰੂ ਤੇ ਪਰਮੇਸ਼ਰ ਵੱਖਰਾ ਹੈ ਇਹ ਉਸ ਵਕਤ ਦੀ ਮਾਇਆ ਕਥਾ ਲਿਖੀ ਹੋਈ ਹੈ ਸਾਨੂੰ ਚਿੱਤਰ ਨਾਨਕ ਦੱਸਿਆ ਹੋਇਆ ਜਿਵੇਂ ਕਹਿੰਦੇ ਪੰਥ ਰਚਣ ਵਿਆਹ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਰਮੇਸ਼ਰ ਨੇ ਭੇਜਿਆ ਤੇ ਪੰਥ ਖਾਲਸਾ ਰਚਿਆ, ਇਹ ਵੀ ਕੋਈ ਗੱਲ ਬਿਲਕੁਲ ਨੀ ਜਣਾਈ ਉਸਨੇ।
ਪੰਥ ਮਦਦ ਕੋ ਚੰਡ ਜਗਾਈ,
ਗੁਰੂ ਮਹਾਰਾਜ ਜੀ ਨੇ ਜਿਹੜੀ ਚੰਡੀ ਹੈ ਨਾ ਦਰਬਾਰ ਖੰਡਾ, ਉਹ ਬਾਟੇ ਵਿੱਚ ਫੇਰ ਕਰਕੇ ਖਾਲਸਾ ਪੰਥ ਵਾਸਤੇ ਖੰਡੇ ਪਾਠ ਦਾ ਅੰਮ੍ਰਿਤ ਤਿਆਰ ਕਰਕੇ ਤੇ ਇਹ ਪੰਥ ਪ੍ਰਗਟ ਕੀਤਾ।
ਚੰਡ ਭੇਡ ਦੇ ਭੇਟ ਲਗਾਈ,
ਉਸ ਚੰਡੀ ਤਲਵਾਰ ਦੀ ਭੇਟਾ ਆਪਣੇ ਪੁੱਤਰੀ ਮਹਾਰਾਜ ਨੇ ਲਾ ਦਿੱਤੀ। ਇਹ ਜਿਹੜੀ ਚੰਡੀ ਹੈ, ਵੀ ਵਿਦਵਾਨ ਅੱਜ ਕੱਲ੍ਹ ਦੇ ਇਸ ਬਾਰੇ ਬੜਾ ਉਹਨਾਂ ਦਾ ਰੌਲਾ ਹੈ ਕਿ ਜਿਵੇਂ ਆਪਾਂ ਅਰਦਾਸ ਕਰਦੇ ਹਾਂ ਨਾ ਕਿ ਪ੍ਰਥਮ ਭਗਵਤੀ ਸਿਮਰ ਗੁਰੂ ਨਾਨਕ ਲਈ ਧਿਆਏ, ਕਹਿੰਦੇ ਭਗਵਤੀ ਸ਼ਬਦ ਨਹੀਂ ਕਹਿਣਾ ਹੈ, ਇਹ ਮਾਤਾ ਦਾ ਵਾਚ ਗਿਆ। ਗੁਰੂ ਮਹਾਰਾਜ ਥੋੜ੍ਹਾ ਸਿਮਰਦੇ ਸਨ, ਸਾਧ ਸੰਗਤ ਜੀ ਮਾਤਾ ਦੀ ਉੱਥੇ ਗੱਲ ਕੋਈ ਹੈ ਹੀ ਨਹੀਂ, ਕਿਉਂਕਿ ਭਗਵਤੀ ਕਿਆ ਹੈ, ਜਿਹੜਾ ਭਗਤੀ ਕਰਨ ਵਾਲਾ ਉਹਨੂੰ ਭਗਵਤੀ ਕਹਿੰਦੇ ਹੈ। ਜਿਸ ਕਹਿੰਦੇ ਹੈ ਮਹਾਰਾਜ ਵਚਨ ਹੈ ਕਿ ਕਿਸ ਭਗਵਤੀ ਦੀ ਮਹਾਰਾਜ ਨੂੰ ਹੋ ਗਿਆ ਸੁਖਮਨੀ ਸਾਹਿਬ ਅੰਦਰ। ਇਸ ਤਰ੍ਹਾਂ ਭਗਵਤੀ ਭਗਤੀ ਕਰਨ ਵਾਲੇ ਨੂੰ ਕਹਿੰਦੇ ਹਨ, ਤੇ ਭਗਵਤੀ ਕਿਆ ਹੈ, ਸ਼ਕਤੀ ਨੂੰ ਪਰਮੇਸ਼ਰ ਦੀ, ਕਿਉਂਕਿ ਸ਼ਕਤੀ ਤੇ ਸ਼ਕਤਾ ਇੱਕ ਦੂਜੇ ਤੋਂ ਵੱਖਰੇ ਨਹੀਂ ਹੁੰਦੇ, ਨਾ ਤਾਕਤ ਵੱਖਰੀ ਹੁੰਦੀ ਹੈ ਤਾਕਤ ਵਰਤੋਂ, ਇਹ ਇੱਕ ਹੀ ਹੁੰਦੇ ਹਨ। ਇਸ ਕਰਕੇ ਗੁਰੂ ਜੀ ਨੇ ਉੱਥੇ ਪਰਮੇਸ਼ਰ ਦੀ ਸ਼ਕਤੀ ਦੀ ਗੱਲ ਕੀਤੀ ਹੈ, ਕਿਸੇ ਦੇਵੀ ਦੇਵੀ ਦੀ ਉਪਾਸਨਾ ਨਹੀਂ ਕੀਤੀ। ਮਹਾਰਾਜ ਜਿਹੜੇ ਦੇਵੀ ਸਨ ਆਪ ਝਾੜੂ ਕਰਦਾ ਸਨ ਗੁਰੂ ਦੇ ਘਰ ਵਿੱਚ, ਤੇ ਗੁਰੂ ਕਿਸੇ ਦੇਵੀ ਦੇ ਉਪਾਸਕ ਨਹੀਂ ਸਨ। ਅੱਜ ਕੱਲ੍ਹ ਦੇ ਵਿਦਵਾਨ ਥੋੜ੍ਹੀ ਮਨ ਦੀ ਮੱਤ ਹੈ, ਤੋਂ ਇਸ ਤਰ੍ਹਾਂ ਦੀ ਵਿਚਾਰਾਂ ਕਰਦੇ ਹਨ। ਕਈਆਂ ਨੇ ਭਗਵਤੀ ਸ਼ਬਦ ਹੀ ਕਟਵਾ ਦਿੱਤਾ ਹੈ ਕਿ ਹੈ ਰਾਜ ਬੋਲਣਾ ਹੀ ਨਹੀਂ ਹੈ ਭਗਵਤੀ ਸ਼ਬਦ। ਇਸ ਤਰ੍ਹਾਂ ਸਾਧ ਸੰਗਤ ਇਹਦੇ ਬਾਰੇ ਵਿਚਾਰ ਨਹੀਂ ਕਰਨੀ ਚਾਹੀਦੀ। ਗੁਰੂ ਮਹਾਰਾਜ ਜੀ ਮੱਤ ਹੈ, ਉਹਦੇ ਗੁਰੂ ਜਾਣਦੇ ਹਨ ਜੀਵ ਕੀ ਜਾ ਸਕਦਾ ਕੁਛ। ਇੱਥੇ ਕਹਿੰਦੇ ਹਨ ਜਦੋਂ ਗੁਰੂ ਮਹਾਰਾਜ ਨੇ ਉਸ ਚੰਡੀ ਪਰਮੇਸ਼ਰ ਦੀ ਸ਼ਕਤੀ ਨੂੰ ਜਗਾਇਆ ਪ੍ਰਗਟ ਕੀਤਾ, ਖਾਲਸਾ ਪੰਥ ਤਿਆਰ ਕੀਤਾ, ਉਸੇ ਚੰਡੀ ਤਲਵਾਰ ਦੀ ਭੇਟ ਆਪਣੇ ਦੋਵੇਂ ਪੁੱਤਰ ਜਾਣ ਕੇ ਸ਼ਹੀਦ ਕਰਾਏ, ਦੋ ਪੁੱਤਰ ਨੀਹਾਂ ਵਿੱਚ ਚੜਾਏ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਉਹ ਚਮਕੌਰ ਸਾਹਿਬ ਚੰਡੀ ਦੇ ਭੇਟ ਜਿਹੜਾ ਹੈ ਲਗਾ ਦਿੱਤੇ, ਚਾੜ ਦਿੱਤੇ।
ਦੇਹ ਆਪਣ ਵੀ ਚੰਡ ਚੜਾਈ,
ਇਸ ਤਰ੍ਹਾਂ ਇਹਨਾਂ ਸ਼ਸਤਰ ਦੇ ਨਾਲ ਉਸ ਚੰਡੀ ਦੇ ਨਾਲ ਤਲਵਾਰ ਦੇ ਨਾਲ ਪ੍ਰੇਮ ਕੀਤਾ, ਜਿਹੜੀ ਆਪਣੀ ਦੇਹ ਸੀ ਨਾ ਸਰੀਰ, ਉਹ ਵੀ ਜਿਹੜਾ ਹੈ ਪਹਿਲੇ ਖਾਨ ਦੇ ਜਿਹੜੇ ਪੋਤਰੇ ਸਨ ਗੁਲ ਖਾਨ ਜੀ, ਉਹਨਾਂ ਦੇ ਹੱਥੋਂ ਆਪਣੇ ਸਰੀਰ ਦੇਹ ਜਿਹੜੀ ਹੈ ਚੁਰਾ ਲੜਵਾਇਆ, ਸ੍ਰੀ ਹਜ਼ੂਰ ਸਾਹਿਬ ਆਪਣੀ ਦੇਹ ਵੀ ਜਿਹੜੀ ਹੈ ਗੁਰੂ ਜੀ ਦੇ ਸ਼ਸਤਰ ਦੇ ਨਾਲ ਛੱਡੀ।
ਬਹੁ ਤੁਰਕਣ ਸਿਰ ਭਈ ਬੁਰਾਈ,
ਤੁਰਕਾਂ ਦੇ ਉੱਪਰ ਉਂਗਲਾਂ ਦੀ ਬੜੀ ਬੁਰਾਈ ਪਈ ਕਿ ਦੇਖੋ ਗੁਰੂ ਜੀ ਦੇ ਛੋਟੇ ਛੋਟੇ ਬਾਲਕ ਸਨ ਬੱਚੇ, ਉਹਨਾਂ ਨੂੰ ਇਹਨਾਂ ਨੇ ਸ਼ਹੀਦ ਕੀਤਾ।
ਪੰਥ ਖਾਤਰ ਗੁਰ ਇਤੀ ਕਮਾਈ,
ਪੰਥ ਦੀ ਖਾਤਰ ਗੁਰੂ ਮਹਾਰਾਜ ਨੇ ਇੰਨੀ ਕਮਾਈ ਕੀਤੀ। ਗੁਰੂ ਜੀ ਨੇ ਕਿਹਾ ਕਿ ਪੰਥ ਵਸੇ ਮੈਂ ਉੱਜੜਾ, ਸਤਿਗੁਰੂ ਜੀ ਨੇ ਕਿਹਾ
ਸੂਦਿਸ਼ਟ ਲੈ ਨਹੀਂ ਸੁਣਾਈ,
ਕਹਿੰਦੇ ਹੈ ਉਹ ਸਾਰੀ ਜਿਹੜੀ ਕਥਾ ਹੈ ਨਾ ਇਸ ਦੁਸ਼ਟ ਗੌਰਵ ਨੇ ਕੋਈ ਵੀ ਬਿਲਕੁਲ ਸੁਣਾਈ ਰਖਵਾਈ ਨਹੀਂ।
ਦੋਹਰਾ ਅਪਾਪੀਏ ਅਪਰਾਧ ਬਿਨ,
ਇਸ ਤਰ੍ਹਾਂ ਕਹਿੰਦੇ ਗੁਰੂ ਮਹਾਰਾਜ ਜਿਹੜੇ ਬੱਚੇ ਸਨ ਨਾ ਛੋਟੇ, ਕਹਿੰਦੇ ਉਹਨਾਂ ਨੇ ਕੋਈ ਪਾਪ ਨਹੀਂ ਸੀ ਕੀਤਾ, ਕੋਈ ਉਹਨਾਂ ਨੇ ਅਪਰਾਧ ਗੁਨਾਹ ਨਹੀਂ ਕੀਤਾ ਸੀ, ਅਪਰਾਧ ਪਾਪ ਤੋਂ ਬਿਨਾਂ ਸਨ ਉਹ ਬੱਚੇ।
ਸ਼ੀਰ ਖੋਰ ਗੁਰਬਾਲ,
ਗੁਰੂ ਜੀ ਦੇ ਛੋਟੇ ਛੋਟੇ ਬੱਚੇ ਸਨ, ਸਾਧ ਸੰਗਤ ਦੀ ਆਪ ਦੇ ਇਤਿਹਾਸ ਪਤਾ ਹੈ ਕਿ ਸਾਹਿਬਜ਼ਾਦਾ ਬਾਬਾ ਦੁਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਜਿੰਦਾ ਉਹਨਾਂ ਨੂੰ ਨੀਹਾਂ ਵਿੱਚ ਚਿਣ ਦਿੱਤਾ, ਜਦੋਂ ਕੰਧਾਂ ਨੀਹਾਂ ਫਟ ਗਈਆਂ ਤੇ ਜਦੋਂ ਡਿੱਗੇ ਹਨ, ਉਸ ਵਕਤ ਸਿਰ ਉਹਨਾਂ ਦੇ ਜਿਹੜੇ ਗੱਲ ਨੂੰ ਕਰਵਾ ਦਿੱਤੀ ਸੂਰੀ ਦੇ ਨਾਲ, ਸੂਰੀ ਦਵਾ ਦਿੱਤੀ ਸਿਰ ਧੋਣ ਦੇ। ਇਸ ਤਰ੍ਹਾਂ ਕਹਿੰਦੇ ਗੁਰੂ ਜੀ ਦੇ ਛੋਟੇ ਛੋਟੇ ਬੱਚੇ ਬਿਨਾਂ ਅਪਰਾਧ ਤੋਂ ਬਿਨਾਂ ਗਿਆਨ ਤੋਂ ਉਹਨਾਂ ਨੂੰ ਇਹਨਾਂ ਨੇ ਆਪ ਜਿਹੜਾ ਹੈ ਸ਼ੀਲ ਕਰ ਦਿੱਤਾ ਦੁੱਧ ਪੀਂਦੇ ਬੱਚਿਆਂ ਨੂੰ।
ਬੈ ਦੋਸ਼ੇ ਫੜ ਗਲ ਕਟੇ ਕਹਿਓ,
ਬੇਦੋਸ਼ੇ ਸਾਧੂ ਸਾਹਿਬ ਜਾਂਦੇ ਤੇ ਕਹਿੰਦੇ ਉਹਨਾਂ ਦੇ ਜਿਹੜੇ ਬਾਲ ਜਿਨ੍ਹਾਂ ਨੇ ਕੱਟ ਦਿੱਤੇ ਮੁਗਲਾਂ ਨੂੰ, ਹਵਾਲੇ
ਨਾ ਉਹਨੇ ਹਵਾਲ ਫਿਰ ਬਹਾਦਰ ਸ਼ਾਹ ਗੁਰ ਲਯੋ ਰਜਾਈ
ਮੈਨੂੰ ਉਸੇ ਤਰ੍ਹਾਂ ਦਾ ਬਾਦਸ਼ਾਹ ਬਣਾ ਦਿਓ ਕਿਉਂਕਿ ਇਹਦਾ ਦਾ ਭਰਾ ਸੀ ਨਾ ਤਾਰਾ ਮਾਜਮ ਉਹ ਇਹਦੇ ਨਾਲ ਝਗੜਾ ਕਰਦਾ ਸੀ ਇਹਦੇ ਕੋਲ ਬਾਦਸ਼ਾਹੀ ਖੋਈ ਹੋਈ ਸੀ ਜਿਸ ਕਰਕੇ ਇਸਨੇ ਗੁਰੂ ਮਹਾਰਾਜ ਪ੍ਰਸੰਨ ਕਰ ਲਿਆ ਬੇਨਤੀ ਕਰਕੇ ਭਾਈ ਨੰਦ ਲਾਲ ਜੀ ਨੂੰ ਭੇਜ ਕੇ
ਬਾਤ ਸਾਹੇ ਕਿ ਉਹ ਸਭ ਕਲਾ ਦਿਖਾਏ
ਕਹਿੰਦੇ ਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੀ ਕਲਾ ਦਿਖਾਈ ਕਿ ਅਗਮੀ ਫੌਜਾਂ ਸ਼ਹੀਦੀ ਫੌਜਾਂ ਲੈ ਕਰਕੇ ਜਿਹੜੀ ਆਗਰੇ ਲਾਗੇ 22 ਕਿਲੋਮੀਟਰ ਦੇ ਜਾਦੂ ਕੀ ਸਰਾਏ ਹੈ ਨਾ ਉੱਥੇ ਤਾਰਕ ਆਜਮ ਦਾ ਤੇ ਬਹਾਦਰ ਸ਼ਾਹ ਦਾ ਜੰਗ ਹੋਇਆ ਤੇ ਬਹਾਦਰ ਸ਼ਾਹ ਕੋਲ ਜਿਹੜੀ 1.5 ਲੱਖ ਫੌਜ ਸੀ ਤੇ ਉਹਦੇ ਕੋਲ 22 ਲੱਖ ਫੌਜ ਸੀ ਤਾਰਾ ਆਜਮ ਕੋਲ ਤੇ ਗੁਰੂ ਨੇ ਐਸੀ ਕਹਿੰਦੇ ਕਲਾ ਵਰਤਾਈ ਆਪ ਮਹਾਰਾਜ ਉੱਥੇ ਵਰਤੇ 2 ਤੀਰ ਮਾਰ ਕੇ ਤਾਰਾ ਆਜਮ ਦੀ ਖੋਪੜੀ ਲਾਹ ਦਿੱਤੀ ਤੇ ਜਿਹੜਾ ਹੈ ਇਸ ਨੂੰ ਰਾਜਾ ਬਣਾਇਆ ਆਗਰੇ ਤੇ ਹਿੰਦੁਸਤਾਨ ਦਾ ਬਾਦਸ਼ਾਹ ਨੇ ਸੱਚੇ ਪਾਤਸ਼ਾਹ ਨੇ ਆਪਣੀ ਕਲਾ ਸ਼ਕਤੀ ਵਿਖਾਈ ਉੱਥੇ
ਭੇਜ ਬੰਦੇ ਕੋ ਫਿਰ ਖਹਿਤ ਲਈ
ਇਸ ਤਰ੍ਹਾਂ ਕਹਿੰਦੇ ਨੇ ਇਹ ਵੀ ਦੱਸਿਆ ਕਿ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਹਜ਼ੂਰ ਸਾਹਿਬ ਤੋਂ ਤਿਆਰ ਪਰ ਤਿਆਰ ਕਰਕੇ 5 ਤੀਰ ਦੇ ਕਰਕੇ ਮਹਾਰਾਜ ਜੀ ਨੇ ਪੰਜਾਬ ਵੱਲ ਨੂੰ ਭੇਜਿਆ ਉਹ ਜਿਹੜਾ ਰਾਜ ਭਾਗ ਬਖਸ਼ਿਆ ਸੀ ਨਾ ਸੱਚੇ ਪਾਤਸ਼ਾਹ ਨੇ ਉਹ ਫਿਰ ਖੁਆ ਲਿਆ ਫਿਰ ਬਹਾਦਰ ਸ਼ਾਹ ਆਉਣਾ ਤੇ ਉਹਦੀ ਕਾਲੀ ਕਰਤੂਤ ਦੇਖ ਕੇ
ਤਦ ਖਾਲਸੇ ਬੈਸੋ ਆਈ ਕਹੀ ਨਾ ਗੱਲ ਬਹੁ ਗੁਰਨ ਕੀ ਉਹ ਕਹੀ ਨਾ ਗੱਲ ਵਹਿ ਪੰਥ ਘੁਲਤੇ ਬੀਤੇ ਬਰਸ ਬਹੁ
ਗੁਰੂ ਘਰ ਨੂੰ ਤੇ ਜਿਹੜੇ ਹੈ ਬਾਦਸ਼ਾਹ ਗੁਰੂ ਘਰ ਮੱਥਾ ਰੰਗੇ ਸਨ ਜਿਸ ਕਰਕੇ ਜੰਗ ਯੁੱਧ ਕਰਦਿਆਂ ਬੋਲਦਿਆਂ ਕਿੰਨੇ ਸਾਲ ਜਿਹੜੇ ਇਸ ਤਰ੍ਹਾਂ ਬੀਤ ਗਏ ਸਨ
ਆਦ ਸਾਹੇ ਉਹ ਗੁਰ ਸੰਤ
ਇਸ ਤੋਂ ਬਾਦਸ਼ਾਹ ਬਾਬਰ ਤੋਂ ਲੈ ਕੇ ਔਰੰਗਜ਼ੇਬ ਤੱਕ ਅੱਗੇ ਅੱਗੇ ਨਾਦਰ ਸ਼ਾਹ ਜੋ ਵੀ ਹੋਏ ਹਨ ਮੁਗਲ ਇਹ ਬਹਾਦਰ ਸ਼ਾਹ ਹੋਣੀ ਅਲੀ ਗੌਰ ਹੋਣੀ ਕਹਿੰਦੇ ਸਾਰੇ ਤੱਕ ਭੇਟਦਿਆਂ ਤੱਕ ਇਹ ਘੁਲਦੇ ਮਿਲਦੇ ਰਹੇ ਗੁਰੂ ਘਰ ਨਾਲ ਮੱਥਾ ਲਾਉਂਦੇ ਰਹੇ ਇਹ ਸਾਰੀ ਜਿਹੜੀ ਗੱਲ ਹੈ ਨਾ ਆਪਣੀ ਦੋਸ਼ ਦੀ ਇਹ ਕੋਈ ਨੀ ਇਹਨੇ ਅੰਗਰੇਜ਼ਾਂ ਨੂੰ ਲਖਵਾਈ
ਸੂਰਠਾ ਬੰਦ ਬੰਦ ਸਿੰਘਣ ਕਟਾਏ
ਇਹ ਵੀ ਨੀ ਗੱਲ ਦੱਸੀ ਕਿ ਅਸਾਂ ਨੇ ਸਿੱਖਾਂ ਦੇ ਬੰਦ ਬੰਦ ਭਾਈ ਮਣੀ ਸਿੰਘ ਦੇ ਕੱਟੇ ਸਨ
ਉਪਰੇ ਸਿਰ ਉਤਾਰ ਕੇ
ਇਸ ਤਰ੍ਹਾਂ ਇਹ ਨੀ ਦੱਸਿਆ ਕਿ ਭਾਈ ਤਾਰ ਸਿੰਘ ਦੀ ਅਸਾਂ ਨੇ ਖੋਪੜੀ ਲਾਈ ਸੀ ਤੇ ਬਾਈ ਦੇਣ ਉਹਨਾਂ ਨੇ ਜਾਤੀ ਸਾਹਿਬ ਦੇ ਜਾਪ ਕਰ ਕਰਕੇ ਤੇ ਜਕਰੀਆ ਖਾਨ ਨੂੰ ਆਪਣੇ ਛਿੱਤਰ ਅੱਗੇ ਲਾ ਕੇ ਖੜਿਆ ਸੀ ਇਹ ਵੀ ਕੋਈ ਗੱਲ ਬਿਲਕੁਲ ਨਹੀਂ ਦੱਸੀ ਇਸਨੇ
ਪਿੰਡ ਪਿੰਡ ਸੂਲੀ ਗਡਾਏ
ਇਹ ਵੀ ਨਹੀਂ ਦੱਸਿਆ ਕਿ ਪਿੰਡਾਂ ਦੇ ਸਾਧ ਸੰਗਤ ਜੀ ਉਸ ਵੇਲੇ ਸੂਲੀਆਂ ਕਰ ਦਿੱਤੀਆਂ ਗਈਆਂ ਸਨ ਇਹ ਹੁਕਮ ਕਰ ਦਿੱਤਾ ਸੀ ਕਿ ਜੇ ਕਿਤੇ ਲਾਹੌਰ ਵੱਲ ਜਾਣ ਵੀ ਸਿੱਖਾਂ ਨੂੰ ਲੈ ਕੇ ਆਉਂਦਾ ਜੇ ਸਮਾਂ ਲੱਗਦਾ ਹੈ ਨਾ ਤੇ ਇਹ ਵੀ ਕੰਮ ਨਾ ਕਰੋ ਚਰਖੜੀਆਂ ਤੇ ਜਿਹੜੀਆਂ ਸੂਲੀਆਂ ਨੂੰ ਪਿੰਡੋ ਪਿੰਡੀ ਕੱਢ ਦਿਓ ਪਿੰਡੋ ਪਿੰਡੀ ਗੱਡ ਦਿੱਤੀਆਂ ਤੇ ਸਿੰਘ ਜਿੱਥੇ ਮਿਲਦਾ ਉੱਥੇ ਸੂਲੀ ਚੜ੍ਹਾ ਦਿੰਦੇ ਜਿੱਥੇ ਵੀ ਮਿਲਦਾ ਚਰਖੇ ਚਾੜ ਦਿੰਦੇ ਇਹ ਵੀ ਜਿਹੜੀ ਆਪਣੀ ਕਾਲੀ ਕਰਤੂਤ ਨਾਲ ਕੋਈ ਲਿਖਾਈ ਇਸਨੇ ਮਿੱਟਰ ਆਖਰ ਲੋਨੀ ਨੂੰ
ਹਾਰ ਗਏ ਜਿਵੇਂ ਮੁਗਲ ਬਲ
ਇਸ ਤਰ੍ਹਾਂ ਕਹਿੰਦੇ ਹੈ ਜਿਵੇਂ ਕਹਿੰਦੇ ਹੈ ਮੁਗਲਾਂ ਦੇ ਬਲ ਬਹੁਤਾ ਲਾਉਂਦੇ ਰਹੇ ਹਨ ਤੇ ਬਲ ਲਾ ਲਾ ਕੇ ਹਾਰ ਕੇ ਸਿੱਖਾਂ ਨੂੰ ਖਤਮ ਕਰ ਲਈ ਪਰ ਸਿਰ ਕਦੇ ਖਤਮ ਹੋ ਨਹੀਂ ਸਕਦੇ ਤੇ ਨਾ ਇਹਨਾਂ ਨੂੰ ਹੋਏ ਇਹ ਵੀ ਕੋਈ ਗੱਲ ਨਾ ਦੱਸੇ
ਚੌਪਈ और नादर गल सभी न कही। दिले लुटे जिने कतल कराही,
जिसने कहते हैं दिले नो लुटिया, ते सत्तर यार लोग इस वीर को लेके शाम तक सत्तर यार नाश को जैसे शाम दिन मार देते हैं, ये भी कर नहीं दसी। फिर दिले लुटे किरे को हेत नूर ही गासी, कत्ते ताऊस मुगले यार नहीं गा, ये भी नहीं दसिया कि साथ उनको लुट के ले आ गए सामने। ਫਿਰ ਉਹਨੇ ਮੁਹੱਬਤ ਸ਼ਾਹ ਦਾ ਰੰਗੀਲਾ ਹੈ ਉਹਦੀ ਲੜਕੀ ਦੇ ਨਾਲ ਆਪਣਾ ਨਿਕਾਹ ਪੜਾਇਆ ਨਾਦਰ ਸ਼ਾਹ ਨੇ। ਤੇ ਜਿਹੜੀਆਂ ਮੁਗਲ ਰਾਜਿਆਂ ਜਿੰਨੀਆਂ ਵੀ ਸ਼ਹਿਜਾਦੀਆਂ ਸਨ ਉਹ ਆਪਣੇ ਨੌਕਰਾਂ ਚਾਕਰਾਂ ਨੂੰ ਵੰਡ ਦਿੱਤੀਆਂ, ਤੇ ਨੌਕਰਾਂ ਚਾਕਰਾਂ ਨੂੰ ਵੰਡ ਕੇ ਕੁਝ ਆਪਣੇ ਪੁੱਤਰਾਂ ਨੂੰ ਪੋਤਰਿਆਂ ਨੂੰ ਵੰਡ ਦਿੱਤੀਆਂ। ਤੇ ਫਿਰ ਸਾਧ ਸੰਗਤ ਦੀ ਇਹ ਮੌਤ ਨਾਲ ਲੁੱਟ ਕੇ ਇਹਦੇ ਤੋਂ ਚੱਲਿਆ ਹੈ ਉੱਧਰ ਨੂੰ ਦਿਲ ਆਪਣੇ ਲਾਹੌਰ ਵੱਲ ਨੂੰ, ਤੇ ਉੱਥੋਂ ਚੱਲ ਪਿਆ ਤੇ ਗਏ ਖਾਲਸੇ ਨੇ ਸਾਰਾ ਮਾਲ ਖਾਲਸੇ ਨੇ ਲੁੱਟ ਲਿਆ। ਫਿਰ ਇਹ ਜੋ ਗਿਆ ਉੱਥੇ ਲਾਹੌਰ ਜਿਹੜੇ ਜਕਰੀਆ ਖਾਨ ਨੂੰ ਜਾ ਕੇ ਕਿਹਾ ਕਿ ਜਕਰੀਆ ਖਾਨ ਨਿਸ਼ਾਨੀ ਖੜੇ ਸੋਵੇ ਔਰ ਚਲਤੇ ਖਾਹੇ ਮੈਂ ਬੈਠੇ ਮੈਂ ਕਿਤੇ ਗਰਾਹੀ ਕਿ ਹੇ ਨਾਦਰ ਸ਼ਾਹ ਇਹਨਾਂ ਦੇ ਕਹਿੰਦੇ ਨਾ ਇਹਨਾਂ ਕੋਈ ਮੁਲਕ ਵੀ ਟਿਕਾਣਾ ਨਹੀਂ ਹੈ ਇਹਨਾਂ ਦਾ, ਇਹਦੇ ਖੜੇ ਖੜੇ ਜਿਹੜੇ ਸੌਣ ਲੈਂਦੇ ਹੈ ਚਾਹਦੇ ਚਾਹਦੇ ਹੀ ਜਿਹੜਾ ਛੱਕ ਲੈਂਦੇ ਹਨ, ਇਹਨਾਂ ਦਾ ਕੋਈ ਨਗਰ ਖੇੜਾ ਨਹੀਂ ਹੈ ਇਹਨਾਂ ਦਾ। ਫਿਰ ਕਹਿਣ ਲੱਗਾ ਕਿ ਲੜੇ ਬਹੁਤ ਰਹਿ ਕਰਕੇ ਭਾਜ ਕਿ ਜਦੋਂ ਲੜਦੇ ਹਨ ਭੱਜ ਭੱਜ ਕੇ ਆ ਕੇ ਗੱਲ ਵੱਲ ਨੂੰ ਪੈਂਦੇ ਹਨ, ਇਹ ਜਿਹੜੇ ਸਿੰਘ ਇਹ ਗੜੇ ਆ ਕੇ ਪੈਂਦੇ ਹਨ ਦਮਾਲੇ ਨਾਲ ਸਜਾਏ ਹੋਏ ਹੈ ਹਰਾਮੇ ਸ਼ਰਟਨ ਲੱਗੇ ਇਹਨਾਂ ਨੇ ਖੜੇ ਹੋਏ ਹੈ। ਫਿਰ ਕਹਿਣ ਲੱਗਾ ਕਹਿ ਹੈ ਕੱਚੇ ਹੀ ਮਿਰਗ ਮਾਰ ਜਿਹਨਾਂ ਨੂੰ ਰੋਟੀਆਂ ਨਾ ਮਿਲੇ ਤੇ ਕੱਚੇ ਮਿਰਗ ਨਾਲ ਮਾਰ ਮਾਰ ਕੇ ਇਹ ਮਾਰ ਮਾਰ ਕੇ ਖਾ ਲੈਂਦੇ ਹਨ। ਜਦੋਂ ਇਸ ਤਰ੍ਹਾਂ ਖਾਸ ਦੀ ਸਿੱਧ ਕੀਤੀ ਆ ਸਾਧ ਸੰਗਤ ਜੀ, ਤੇ ਨਾਦਰ ਸ਼ਾਹ ਨੇ ਮੂੰਹ ਜੋ ਗਲਾ ਮਾਰ ਕੇ ਕਹਿਣ ਲੱਗਾ ਜਿੱਥੇ ਜਕਰੀਆ ਖਾਨ ਨੂੰ ਰਾਜ ਕਰਦਾ ਹੈ ਉੱਥੇ ਇਹ ਰਾਜ ਕਰਨਗੇ। ਇਸ ਤਰ੍ਹਾਂ ਸਾਧ ਸੰਗਤ ਜੀ ਤੇ ਖਾਲਸੇ ਨੇ ਜਿਹੜਾ ਨਾਦਰ ਸ਼ਾਹ ਨੂੰ ਜਿਹੜੀ ਹੋਸ਼ ਭੁਲਾਈ ਹੋਈ ਸੀ, ਨਾਦਰ ਸ਼ਾਹ ਨੂੰ ਜਿਹੜੀ ਸਮਝ ਨਹੀਂ ਆਉਂਦੀ ਸੀ ਜਿਹਨੇ ਦਿੱਲੀ ਲੁੱਟੀ ਸੀ, ਸੱਤਰ ਹਜ਼ਾਰ ਬੰਦਾ ਇੱਕ ਦਿਨ ਵਿੱਚ ਮਾਰਿਆ ਗਿਆ ਸੀ, ਉਹ ਵੀ ਖਾਲਸੇ ਅੱਗੇ ਰਲ ਨਾ ਸਕਿਆ।
ਉਸ ਕੋ ਵੀ ਸਿੰਘ ਲੁੱਟਦੇ ਰਹੇ,
ਕਹਿੰਦੇ ਸਿੰਘ ਲੁੱਟਦੇ ਰਹੇ, ਲੁੱਟ ਲੁੱਟ ਕੇ ਖਾਂਦੇ ਰਹੇ ਸਿੰਘਾਂ, ਕੋਈ ਜੋਰ ਸਿੰਘਾਂ ਦੇ ਕੋਈ ਜੋਰ ਨਾ ਚੱਲਿਆ ਨਾਦਰ ਸ਼ਾਹ ਦਾ। ਇਹ ਵੀ ਗੱਲ ਉਹਨੇ ਗੌਰ ਅਲੀ ਨੇ ਉਸ
ਕਾਬਲ ਕੰਧਾਰ ਦੇ ਰਾਹੇ ਲੁੱਟ ਗਏ,
ਕਾਬਲ ਕੰਧਾਰ ਦੇ ਉੱਤੇ ਜਾਂਦੇ ਸਨ ਸਿੰਘ ਇਕੱਠੇ ਹੋ ਹੋ ਕੇ ਤੇ ਜਿਹੜਾ ਸਾਰੇ ਖਜ਼ਾਨਾ ਸੀ ਲੁੱਟ ਲੁੱਟ ਕੇ ਖਾ ਲੈਂਦੇ ਸਨ, ਤੇ ਉਹ ਭਾਜੜ ਪਾਈ ਹੋਈ ਸੀ ਨਾਨਕ ਸ਼ਾਹ ਇਹ ਵੀ ਜਿਹੜੀ ਗੱਲ ਸੀ ਨਾ ਬਿਲਕੁਲ ਨਹੀਂ ਦੱਸੀ ਇਹਨੇ।
ਫਿਰ ਅਹਿਮਦ ਸ਼ਾਹ ਲਾਹੌਰ ਮਲ ਬਹਿਓ,
ਫਿਰ ਕਹਿੰਦੇ ਅਹਿਮਦ ਸ਼ਾਹ ਜਿਹੜਾ ਸੀ ਅਬਦਾਦੀ ਇਹਨੇ ਲਾਹੌਰ ਜਿਹੜਾ ਆ ਕੇ ਮਲ ਬੈਠਾ,
ਦਿੱਲੀ ਆਗਰੋ ਸਭ ਮਲ ਲਹਿਓ,
ਇਹਨੇ ਕਹਿੰਦੇ ਦਿੱਲੀ ਤੇ ਆਗਰਾ ਤੇ ਇਹ ਸਾਰਾ ਜਿਹੜਾ ਲਾਗਾ ਤੇ ਕਿੰਨਾ ਨੇੜੇ ਤੇੜੇ ਦਾ ਮੰਨ ਲਓ
ਸੂ ਸਿੰਘਣ ਨੈ ਦਇਓ ਵਿਨਕਾਰ ਲਏ ਸਿੰਘਣ ਉਸ ਸੂਬੇ ਮਾਰ
ਜਿਹੜੇ 22 ਸੂਬਿਆਂ ਦੇ ਰਾਜ ਕਰਦਾ ਸੀ ਸਰਹੰਦ ਜਲੰਧਰ ਲਾਹੌਰ ਜੰਮੂ ਹੋਰ ਦਿੱਲੀ ਆਗਰਾ ਲਾਗੇ ਲਾਗੇ ਦੇ ਸਾਰੇ ਸਹਾਰਨਪੁਰ ਇਹ ਸਾਰੇ ਸੂਬਿਆਂ ਦੇ ਰਾਜ ਕਰਦਾ ਸੀ ਅਹਿਮਦ ਸ਼ਾਹ ਅਬਦਾਲੀ ਸਿੰਘਾਂ ਨੇ ਸਵਾਰ ਕਿਹੜੇ ਸੂਬੇ ਇਹਦੇ ਜਿਹੜੇ ਮਾਨ ਹੈ ਜੈਨ ਖਾਂ ਵਰਗੇ ਬੜੇ ਬੜੇ ਮਾਨ ਦੇ ਸੂਬੇਦਾਰ ਉਹ ਵੀ ਸਿੰਘਾਂ ਦੇ ਮਾਨ ਲਏ
ਦੋਹਰਾ ਜਿਮ ਉਸ ਪੁੱਤਰ ਤਮਰੂਰ ਕੋ ਲੰਘਾਇਓ
ਜਿਵੇਂ ਕਹਿੰਦੇ ਇਹਦੇ ਪੁੱਤਰ ਜਿਹੜਾ ਤਮੂਰ ਸੀ ਦਾ ਪੁੱਤਰ ਅਹਿਮਦ ਸ਼ਾਹ ਅਬਦਾਲੀ ਦਾ ਇਹ ਵੀ ਜਿਹੜਾ ਵੱਧ ਚੱਲ ਕੇ ਮੁੜ ਕੇ ਇਹ ਬਾਅਦ ਚ ਆ ਕੇ ਮੈਂ ਪਤਾ ਕੀ ਕਰ ਦੇਣਾ ਹੈ ਇਹਨਾਂ ਦੇ ਕਹਿੰਦੇ ਸਿੰਘਾਂ ਦੇ ਜਿਹੜਾ ਤਮੂਰ ਸ਼ਾਹ ਸੀ ਨਾ ਇਹ ਤੋਂ ਚੜ ਗਿਆ
ਮੁਰਤਨ ਕਹਿ ਰਹਾ ਹੈ
ਇਹ ਕਹਿੰਦੇ ਤਮੂਰ ਸ਼ਾਹ ਚੜ ਕੇ ਆਇਆ ਕਿ ਲਾਹੌਰ ਰਹਿੰਦਾ ਸੀ ਇਹ ਸੋਚਿਆ ਕਿ ਹੁਣ ਜਾ ਕੇ ਵੇਖੀ ਸਿੰਘ ਤੇ ਸੀ ਕੋਈ ਰਹਿ ਨਹੀਂ ਦਿੱਤਾ ਹੈ ਤੇ ਵੇਖੀ ਹੁਣ ਕੀ ਹਿਸਾਬ ਹੈ ਪੰਜਾਬ ਵਿੱਚ ਜਾ ਕੇ ਇਹਨੇ ਕਹਿੰਦੇ ਗੁਜਰਾਂ ਵਾਲੇ ਪਿੰਡ ਇਹ ਆਇਆ ਤੇ ਉੱਥੇ ਆ ਕੇ ਚੰਦ ਸਿੰਘ ਸੀਗਾ ਜੋ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਉਹਨੂੰ ਇਹਨਾਂ ਨੇ ਘੇਰ ਲਿਆ ਇੱਧਰ ਸਿੰਘਾਂ ਨੂੰ ਵੱਡੇ ਦਾਦੇ ਜਿਹੜੇ ਹੰਗ ਸਿੰਘ ਸਨ ਉਹਨਾਂ ਨੂੰ ਪਤਾ ਲੱਗਾ ਜਦੋਂ ਇਹਨਾਂ ਨੂੰ ਪਤਾ ਲੱਗਾ ਤੇ ਉਹ ਸਾਰੇ ਇਕੱਠੇ ਹੋ ਕੇ ਕਹਿੰਦੇ ਵੀ ਚਲੋ ਆਪਾਂ ਚੰਦ ਸਿੰਘ ਨੂੰ ਛਡਾਈਏ ਫਿਰ ਇਹਦੇ ਬੰਦਿਆਂ ਨੇ ਦੱਸਿਆ ਕਿ ਤੰਬੂਰ ਸ਼ਾਹ ਸਿੰਘ ਖਾਲਸਾ ਆ ਰਿਹਾ ਹੈ ਇਹ ਸੋਚਿਆ ਕਿ ਹੁਣ ਮੈਂ ਕੀ ਕਰਾਂ ਇਹ ਸਾਧ ਸੰਗਤ ਜਿੱਧਰ ਸਿੰਘਾਂ ਨੇ ਆ ਕੇ ਮਾਰ ਘਾਟ ਕੀਤੀ ਸੀ ਨਾ ਜਿਹੜੇ ਮਾਰੇ ਹੋਏ ਸਾਧ ਕਿੰਨੇ ਉਹਨਾਂ ਵਿੱਚ ਇਹ ਦੋਨਾਂ ਨੇ ਮਰਿਆ ਵਿੱਚ ਇਹ ਪਿਆ ਰਿਹਾ ਜਿਹੜਾ ਤੰਬੂਰ ਸ਼ਾਹ ਸਾਰੇ ਰਾਤ ਉੱਥੇ ਪਿਆ ਰਿਹਾ ਤੇ ਜਦੋਂ ਇਹ ਪਤਾ ਲੱਗਿਆ ਕਿ ਸਿੰਘ ਚਲੇ ਗਏ ਹਨ ਇਹ ਉੱਠ ਕੇ ਭੱਜ ਗਿਆ ਉਸ ਵਕਤ ਇੱਥੇ ਕਵੀ ਜੀ ਕਹਿੰਦੇ ਆ ਜਿਵੇਂ ਤਮੂਰ ਸ਼ਾਹ ਨੂੰ ਬਚਾਇਆ ਨਾ ਸਿੰਘਾਂ ਦੇ ਮੋਢਿਆਂ ਦੇ ਨਾਲ ਤੇ ਪਾ ਕੇ
ਗਇਓ ਤਲਾਕ ਨਿਕਾਰ ਕੇ
ਕਹਿੰਦੇ ਹਾਂ ਜਿਹੜਾ ਹੈ ਤਲਾਕ ਵੀ ਤਲਾਕ ਦੇ ਕੇ ਇਹੋ ਚਲਾ ਜਾ ਕੇ ਮੈਂ ਤੁਹਾਨੂੰ ਕਦੀ ਨਹੀਂ ਪੜਾਂਗਾ ਇਸ ਪੰਜਾਬ ਵਿੱਚ
ਹਮ ਔਲਾਦ ਆਵੇ ਇਤਨਾ ਹੀ
ਮੈਂ ਕੀ ਮੇਰੀ ਔਲਾਦ ਵੀ ਇੱਥੇ ਵੀ ਆਵੇਗੀ ਸਭ ਸਾਰੇ ਜਦੋਂ ਇਹ ਗਿਆ ਹੈ ਨਾ ਉਸ ਵਕਤ ਭਾਈ ਮਹਿਣਾ ਸਿੰਘ ਜੀ ਭੱਗੀ ਵਿਸਲਦੇ ਹੋਏ ਹਨ ਕਹਿੰਦੇ ਹੈ ਕਿ ਜਾਣ ਲੱਗਿਆ ਉਹਨਾਂ ਨੂੰ ਜਿਹੜੇ ਸੀ ਨਾ ਬਦਾਮ ਗੋਰੀਆਂ ਭਰ ਕੇ ਬਦਾਮ ਕਾਜੂ ਪਿਸਤੇ ਇਹ ਸਾਰੇ ਟੋਕਰੇ ਭਰ ਕੇ ਦੇ ਗਿਆ ਤੇ ਕਹਿਣ ਲੱਗਾ ਵੀ ਖਾਲਸਾ ਸਿੰਘ ਖਾਲਸਾ ਜੀ ਹੁਣ ਅਸੀਂ ਇੱਥੇ ਆਉਣਾ ਹੈ ਤੁਸੀਂ ਸਾਡੇ ਵੱਲੋਂ ਧਾਰਨ ਕਰੋ ਜਾਂਦੇ ਜਾਂਦੇ ਆਰਾਮ ਦੇ ਲੰਦ ਰੱਖ ਗਿਆ ਕਿ ਕਹਾਂਗੇ ਕਿ ਅਸੀਂ ਲਾ ਦਿੱਤਾ ਉਸ ਵਕਤ ਭਾਈ ਮਹਿਣਾ ਸਿੰਘ ਭੰਗੀ ਜੀ ਨੇ ਕਹਿੰਦੇ ਹੈ ਅੱਗੋਂ ਛੋਲਿਆਂ ਦੀ ਬੋਰੀ ਭਰ ਕੇ ਇਹਨੂੰ ਭੇਜੀ ਤੇ ਇਹਨੂੰ ਕਿਹਾ ਕਿ ਸਾਡੇ ਛੋਲੇ ਸਾਡੇ ਸਾਡੇ ਬਦਾਮ ਦੇ ਆ ਹਨ ਅਸਲ ਨੇ ਇਹ ਵੀ ਖਾਣੇ ਹਨ ਬਾਕੀ ਤੂੰ ਕੌਣ ਹੁੰਦਾ ਹੈ ਕਿ ਸਾਨੂੰ ਬਾਦਸ਼ਾਹੀ ਦੇਣ ਵਾਲਾ ਸਾਨੂੰ ਬਾਦਸ਼ਾਹੀ ਦੇਣ ਵਾਲਾ ਇਹ ਪਾਤਸ਼ਾਹੀ ਬਾਦਸ਼ਾਹੀ ਤੇ ਇਹਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਬਖਸ਼ੇ ਗਏ ਹਨ ਤੇ ਅਸਲ ਨੇ ਇਹਨੂੰ ਤਲਵਾਰ ਦੇ ਜ਼ੋਰ ਨਾਲ ਲੈਣਾ ਹੈ ਜੇ ਤੂੰ ਸਾਡੇ ਨਾਲ ਮੁਕਾਬਲਾ ਕਰਨਾ ਤੂੰ ਸਾਡੇ ਨਾਲ ਦੇਖ ਇਸ ਤਰ੍ਹਾਂ ਸਾਧ ਸੰਗਤ ਜੀ ਇਹਨੂੰ ਮੋੜਵਾ ਜਵਾਬ ਦਿੱਤਾ ਸੀ ਕਿ ਤੰਬੂਰ ਸ਼ਾਹ ਨੂੰ ਜਿਹੜਾ ਮੋਢਿਆਂ ਦੇ ਨਾਲ ਬਚਾਇਆ ਤੇ ਇਹ ਤਲਾਕ ਦੇ ਦਿੱਤਾ ਪੰਜਾਬ ਵੱਲੋਂ ਕਿ ਕਹਿੰਦਾ ਮੈਂ ਨਹੀਂ ਮੁੜ ਕੇ ਪੰਜਾਬ ਵਿੱਚ ਆਵਾਂਗਾ ਨਾ ਮੇਰੇ ਨਾਲ ਹੀ ਆਵੇਗੀ ਉਸ ਤੋਂ ਬਾਅਦ ਕੋਈ ਟਾਈਮ ਕਾਬਲ ਦੇ ਵੱਧ ਚੜ ਕੇ ਇੱਧਰ ਆਇਆ ਨਹੀਂ ਹੈ
ਕਿਉਂ ਭਈ ਫਿਰ ਪੋਤਰੇ ਉਸਕੇ ਆਏ
ਪੋਤਰ ਸੀ ਨਾ ਜਿਹੜਾ ਪੋਤਰ ਤੰਬੂਰ ਸ਼ਾਹ ਦਾ ਅਹਿਮਦ ਸ਼ਾਹ ਦਾ ਉਹ ਵੀ ਚੜ ਕੇ ਆਇਆ
ਸੂ ਖਾਲਸੇ ਮਾਰ ਹਟਾਏ
ਮਹਾਰਾਜਾ ਜੀ ਸਿੰਘ ਦਾ ਰਾਜ ਹੋਇਆ ਹੈ ਉਹ ਕਿਹ ਚੜ ਕੇ ਆਇਆ ਤੇ ਵੀ ਪਤਾ ਨੀ ਮੈਂ ਕੀ ਕਰ ਦੇਣਾ ਹੈ ਉਸ ਵਕਤ ਮਹਾਰਾਜਾ ਰਣਜੀਤ ਸਿੰਘ ਦੀ ਚੜ੍ਹਦੀ ਉਮਰ ਸੀ 17 ਸਾਲਾਂ ਦੇ ਸਨ 100 ਸਿੰਘਾਂ ਦਾ ਜਥਾ ਲੈ ਕੇ ਲਾਹੌਰ ਚਲੇ ਗਏ ਜਿਹੜਾ ਸਰਮਾ ਸਿੰਘ ਸੀ ਨਾ ਉਹਦੇ ਵਿੱਚ ਬੈਠਾ ਹੋਇਆ ਸੀ ਦਾਦਾ ਸਿੰਘ ਗਏ ਤੇ ਅਪਰਾਧ ਕਾਲਾ ਕਰਦੇ ਚਲੇ ਗਏ ਮਹਾਰਾਜਾ ਰਣਜੀਤ ਸਿੰਘ ਜੀ ਜਾਂਦੇ ਗੋਲੀਆਂ ਬਣਾਉਣ ਲੱਗ ਪਏ ਬੁੱਝ ਤੇ ਇਹਨੂੰ ਜਾ ਕੇ ਕਹੇ ਅਬਦਾਲੀ ਦੇ ਪੁੱਤਰੇ ਤੂੰ ਬਾਹਰ ਨਿਕਲ ਤੈਨੂੰ ਚੰਦ ਸਿੰਘ ਦਾ ਪੋਤਰਾ ਜਿਹੜਾ ਲਕਾਰਦਾ ਹੈ
ਅਕਸਰ ਦੁੱਧ ਪਿਲਾਈਏ ਡੰਗ ਮਾਰਨ ਤੇ ਨਾ ਟਲਹਿ
ਕਿਉਂਕਿ ਇਹ ਵੀ ਸਾਨੂੰ ਅਮਰ ਨਹੀਂ ਮੰਨਦੇ ਸਨ ਕਿਉਂਕਿ ਇਹਨਾਂ ਵੱਡ ਵੱਡੇ ਗੁਰੂਆਂ ਨੂੰ ਪੀਰ ਕਹਿੰਦੇ ਸਨ, ਇਸ ਕਰਕੇ ਇਹ ਸਨ ਹਿੰਦੂ ਕਹਿੰਦੇ ਸਨ ਤੇ ਇਹਨਾਂ ਦਾ ਜਿਹੜਾ ਹੈ ਇਸ ਤਰ੍ਹਾਂ ਸਾਰੀ ਜਿਹੜੀ ਵਿਸਕ ਹੋ ਰਹੀ ਉਸੇ ਤਰ੍ਹਾਂ ਮਿੰਟ ਦਾ ਆਖਦਾ ਦੋਨੇ ਕਿਤਾਬ ਉੱਤੇ ਲਿਖ ਕੇ ਸਭ ਕੇ ਲੱਭ ਲਿਆ।
ਤੁਰਕ ਹਿੰਦੀ ਹਿੰਦੂ ਕੋ ਪੈਰ ਹਤੋ ਆਦ,
ਕਿਉਂਕਿ ਤੁਰਕਾਂ ਦਾ ਤੇ ਹਿੰਦੂਆਂ ਦਾ ਜਿਹੜਾ ਆਦ ਉਹਨੂੰ ਜਿਹੜਾ ਪੈਰ ਚੱਲ ਰਿਹਾ ਸੀ ਇਹ 700-800 ਸਾਲ ਪਹਿਲਾਂ ਦੀ ਗੱਲ ਹੈ।
ਦੀਨ ਮਜਬ ਕੋ ਆਤੋ ਬਾਦ,
ਹਿੰਦੂਆਂ ਦੇ ਧਰਮ ਦਾ ਮੁਸਲਮਾਨਾਂ ਦੇ ਮਜਬ ਦਾ ਜਿਹੜਾ ਹੈ ਝਗੜਾ ਸੀ ਨਾ ਇਹ ਤੇ 1192 ਸਾਲ ਤੋਂ ਜਿਹੜਾ ਚੱਲਦਾ ਆ ਰਿਹਾ ਸੀ, ਜਿਸ ਕਰਕੇ ਇਹਨੇ ਉਹ ਜਿਹੜੀ ਖੈਰ ਸੀ ਨਾ ਆਪਣੇ ਹਿੰਦੂਆਂ ਦੇ ਨਾਲ ਕੱਢੀ, ਕਿਉਂਕਿ ਹੁਣ ਹਿੰਦੂਆਂ ਦਾ ਜਿਹੜਾ ਹਿੰਦੁਸਤਾਨ ਹੈ ਇਹ ਤਾਂ ਹੈ ਹੀ ਹੈ, ਇਹ ਬਾਹਰੋਂ ਅੱਗੇ ਵਸੇ ਸਨ, ਜਿਸ ਕਰਕੇ ਹੁਣ ਇਹ ਚਾਹੁੰਦੇ ਸਨ ਅਸੀਂ ਇਹਨਾਂ ਨੂੰ ਕੱਢ ਦੇਈਏ ਤੇ ਹਿੰਦੁਸਤਾਨ ਚਾਹੁੰਦਾ ਸੀ ਇਹਨਾਂ ਨੂੰ ਅਸੀਂ ਕੱਢ ਦੇਈਏ, ਜਿਸ ਕਰਕੇ ਇਹਨਾਂ ਦੇ ਆਪਸ ਵਿੱਚ ਬਾਦੀ ਨਾ ਹੋਣ ਕਰਕੇ ਤੇ ਇਹਨਾਂ ਨੇ ਬੜਾ ਝਗੜਾ ਜਿਹੜਾ ਸ਼ੁਰੂ ਤੋਂ 1192 ਸਾਲ ਤੋਂ ਚੱਲਦਾ ਆ ਰਿਹਾ ਸੀ, ਜਿਸ ਕਰਕੇ 1857 ਸਾਲ ਤੱਕ ਮੁਗਲਾਂ ਨੇ ਰਾਜ ਕੀਤਾ, ਫਿਰ 1857 ਨੂੰ ਅੰਗਰੇਜ਼ਾਂ ਨੇ ਰਾਜ ਕੀਤਾ। ਇਹ ਜਿਹੜੀ ਸਾਰੀ ਗੱਲ ਸੀ ਇਹ ਕਵੀ ਦੱਸ ਰਹੇ ਹਨ ਕਿ ਹਿੰਦੂਆਂ ਦਾ ਤੇ ਜਿਹੜਾ ਮੁਸਲਮਾਨਾਂ ਦਾ ਪਹਿਲਾਂ ਜਿਹੜਾ ਝਗੜਾ ਪਹਿਲਾਂ ਚੱਲਦਾ ਆਇਆ ਸੀ।
ਝੂਠ ਕਹਿਣ ਮੈਂ ਜੇ ਰਿਪ ਮਰੈ,
ਕਹਿੰਦੇ ਹੈ ਇਹ ਰਾਜਨੀਤੀ ਦੀ ਜਿਹੜੀ ਗੱਲ ਹੈ ਤੇ ਮੁਸਲਮਾਨ ਵੀ ਇਹ ਗੱਲ ਮੰਨਦੇ ਹਨ ਕਿ ਜੇ ਝੂਠ ਮਾਰਦੇ ਜੇ ਵੀ ਕਹਿੰਦੇ ਵੈਰੀ ਮੰਨ ਜਾਵੇ, ਜਿਸ ਤਰ੍ਹਾਂ ਹੁਣ ਆਪਣਾ ਵੀ ਸੁਭਾਅ ਹੈ ਕਿ ਜੇ ਝੂਠ ਬੋਲਿਆ ਆਪਣਾ ਕੰਮ ਸੌਰ ਜਾਵੇ, ਇੱਕ ਦਿਨ ਚੰਗਾ ਕੰਮ ਇੱਕ ਹੁੰਦਾ ਹੈ ਮਾੜਾ ਕੰਮ, ਚੰਗਾ ਕੰਮ ਸਵਾਰ ਲੈਣਾ ਚਲੋ ਠੀਕ ਹੈ ਪਰ ਜਿਹੜਾ ਮਾੜਾ ਕੰਮ ਕਰਨਾ ਤੇ ਚੰਗਾ ਨਹੀਂ ਹੈ। ਤੇ ਇਹਨੂੰ ਹੁਣ ਮੁਗਲ ਵੈਰੀ ਹੋਏ ਹਨ ਹਿੰਦੂਆਂ ਦੇ, ਕਹਿੰਦੇ ਹਨ ਜੇ ਕੋਈ ਝੂਠ ਬੋਲੇ ਕਿਤੇ ਵੈਰੀ ਮਾਰ ਜਾਵੇ।
ਤੁਰਕ ਹਿੰਦੂਆਂ ਤੇ ਕਪਟ ਰਹਿ,
ਤੁਰਕ ਜਿਹੜਾ ਬਹੁਤ ਰਹੀ ਸੀ ਕਿਵੇਂ ਟਰ ਸਕਦਾ ਸੀ ਹਿੰਦੂਆਂ ਨੂੰ ਕਿ ਇਹਨਾਂ ਨੂੰ ਤੁਸੀਂ ਰਹਿਣ ਨਹੀਂ ਦੇਣਾ ਹੈ, ਜਿਸ ਕਰਕੇ ਇਹਨੇ ਸਿੰਘਾਂ ਦੇ ਦਿਲ ਤੋੜਾ ਝਾੜ ਦਿੱਤਾ, ਸਿੰਘਾਂ ਦੀ ਬਦਨਾਮੀ ਕੀਤੀ ਉਹਨਾਂ ਸਾਹਮਣੇ।
ਦੋਹਰਾ ਭੁਜਨ ਪਿਆਈਐ ਤੇਲ ਸਿਉ,
ਕਹਿੰਦੇ ਹਾਂ ਜੇ ਕਹਿੰਦੇ ਬਾਹਾਂ ਜਿਹੜੀਆਂ ਹਨ ਉਹ ਸਰੋਂ ਦੇ ਤੇਲ ਵਿੱਚ ਜੇ ਭਿਉਂਦੀ ਹੈ ਡੁਬੋ ਲਈਏ।
ਦੀਜੈ ਤਲੈ ਲਗਾਏ,
ਕਹਿੰਦੇ ਹਾਂ ਤੇਲ ਵਿੱਚ ਡੁਬੋ ਕਰਕੇ ਤੇ ਤੇਲਾ ਲਾ ਲਈਏ ਨਾ ਬਾਹਾਂ ਤੇ ਤੇਲੀ ਤੇਲ ਵਿੱਚ ਲੱਗ ਜਾਂਦੇ ਹਨ।
ਮਾਰੋ ਹਿੰਦੂਆਂ ਨੇ ਕਸਮ ਕਰ,
ਇਸ ਤਰ੍ਹਾਂ ਕਹਿੰਦੇ ਹਾਂ ਜੇ ਕਹਿੰਦੇ ਹਿੰਦੂ ਦੇ ਵੀ ਮਰਦਾ ਹੈ ਨਾ ਇੰਨੀਆਂ ਕਸਮਾਂ ਖਾ ਲਈ ਨਾ ਕਿ ਸਰੋਂ ਦੇ ਤੇਲ ਦੇ ਬਾਹਰ ਹੋ ਲਈਏ ਤੇ ਤੇਲ ਲੱਗ ਜਾਣ, ਤੇ ਮੁਸਲਮਾਨ ਕਹਿੰਦੇ ਜੇ ਇੰਨੇ ਤੇਲ ਲੱਗ ਜਾਣ ਜੇ ਉਨੀਆਂ ਕਸਮਾਂ ਖਾ ਕੇ ਜੇ ਹਿੰਦੂ ਮਰਦਾ ਹੋਵੇ।
ਇਹ ਗਏ ਰਸੂਲ ਬਤਾਏ,
ਇਹ ਕਹਿੰਦੇ ਤਾਂ ਰਸੂਲ ਵੱਡਾ ਵਡੇਰਾ ਪੈਗੰਬਰ ਜਿਹੜਾ ਦੱਸ ਗਿਆ ਹੈ, ਇਹਨਾਂ ਦੇ ਵੱਡੇ ਵਡੇਰੇ ਔਰੰਗਜ਼ੇਬ ਨੇ ਜਿਹੜਾ ਸਾਰਾ ਦੱਸ ਗਿਆ ਹੈ ਕਿ ਜੇ ਇੰਨੀਆਂ ਕਸਮਾਂ ਖਾ ਕੇ ਹਿੰਦੂ ਮਰਦਾ ਹੋਵੇ ਤੇ ਟਾਲਣਾ ਨਹੀਂ ਹੈ ਉਹ ਆਪਣਾ ਕੰਮ ਕਰ ਲੈਣਾ ਹੈ ਸੋਹਣਾ ਕਸਮਾਂ ਖਾ ਕੇ ਵੀ, ਜਿਸ ਕਰਕੇ ਔਰੰਗਜ਼ੇਬ ਨੇ ਕੁਰਾਨ ਸ਼ਰੀਫ ਦੀ ਸੌਂ ਖਾ ਕਰਕੇ ਕਿ ਤੁਹਾਨੂੰ ਮਹਾਰਾਜ ਤੁਸੀਂ ਕਿਹੜੇ ਨਿਕਲੋ ਕੋਈ ਗੱਲ ਨਹੀਂ ਹੋਵੇਗੀ, ਫਿਰ ਜਿਹੜਾ ਆਪਣੇ ਬਚਨ ਤੋਂ ਟਾਲੇ ਸੌਂ ਖਾ ਕੇ ਇਹਨਾਂ ਨੇ ਜਾ ਕੇ ਕੀਤਾ ਮਹਾਰਾਜ ਰਾਜ। ਤੇ ਇਸ ਤਰ੍ਹਾਂ ਕਹਿੰਦੇ ਹੈ ਜਿਹੜਾ ਹੈ ਕਿ ਇਹਨਾਂ ਦੇ ਵੱਡੇ ਵਡੇਰੇ ਨੇ ਪੈਗੰਬਰ ਹੈ ਜਿਹੜਾ ਮੁਹੰਮਦ ਸਾਹਿਬ, ਉਹਨੇ ਇਸ ਤਰ੍ਹਾਂ ਇਹ ਕੁਰਾਨ ਸ਼ਰੀਫ 'ਚ ਲਿਖਿਆ ਹੋਈ ਗੱਲ ਕਹੀ ਹੋਈ ਹੈ ਕਿ ਜੇ ਹਿੰਦੂ ਮਰਦਾ ਰਹਿੰਦਾ ਕਿਸੇ ਕਸਮ ਖਾ ਕੇ ਤਾਂ ਵੀ ਮਾਰ ਦੇਣਾ ਚਾਹੀਦਾ ਹੈ। ਉਹ ਜਿਹੜੇ ਬਾਬਰ ਸ਼ਾਹ ਦੇ ਅਕਬਰ ਹੋਇਆ ਹੈ ਨਾ ਹਮਾਯੂ, ਇਹ ਗੁਰੂ ਘਰ ਨਾਲ ਪਹਿਲਾਂ ਦੇ ਕਹਿੰਦੇ ਸਾਰੇ ਮੁੱਠੀ ਮਿਲ ਕੇ ਰਹੇ ਹਨ, ਜਿਸ ਕਰਕੇ ਬਾਬਰ ਜਿਹੜਾ ਸਾਹ ਸੰਗਤ ਜੀ ਉਹ ਸੱਚੀ ਦਰਗਾਹ ਵਿੱਚ ਗਿਆ ਰਹੇ ਪੁੱਤਰਾਂ ਦੇ ਘਰ ਵਿੱਚ। ਅੱਗੋਂ ਸਾਰੇ ਪੁੱਛਣ ਵੀ ਇਹ ਕਿਵੇਂ ਹੋਇਆ, ਤੂੰ ਕਿਵੇਂ ਦਰਗਾਹ ਵਿੱਚ ਆ ਗਿਆ, ਤੁਹਾਡਾ ਪੈਗੰਬਰ ਤੇ ਦਰਗਾਹ ਨੂੰ ਬਾਹਰ ਕੱਢ ਦਿੱਤਾ ਹੈ। ਉਹ ਜਦੋਂ ਬਾਅਦ ਫਿਰ ਬਾਬਰ ਸ਼ਾਹ ਨੇ ਮੁਹੰਮਦ ਸਾਹਿਬ ਨੂੰ ਪੁੱਛਿਆ ਬਾਹਰ ਬੈਠੇ ਦਰਗਾਹ ਨੂੰ ਕਿ ਇਹ ਕਿਵੇਂ ਹੋਇਆ, ਕਹਿਣ ਲੱਗੇ ਮੈਨੂੰ ਧੱਕੇ ਮਾਰ ਕੇ ਤਾਂ ਕੱਢ ਦਿੱਤਾ ਹੈ, ਮੈਨੂੰ ਕਹਿੰਦੇ ਹਨ ਕਿ ਆਪ ਹੀ ਕੋਈ ਸਿੱਖਿਆ ਦੇ ਗਿਆ ਹੈ ਕਿ ਹਿੰਦੂਆਂ ਨੂੰ ਕਤਲ ਕਰ ਦਿਓ, ਉਹਨਾਂ ਦੀ ਕੋਈ ਫਰਿਆਦ ਨਹੀਂ ਸੁਣਨੀ ਹੈ, ਇਹਨਾਂ ਦੇ ਨਾਲ ਕੋਈ ਵਿਰੋਧ ਨਹੀਂ ਰੱਖਣਾ ਹੈ, ਇਸ ਕਰਕੇ ਤੈਨੂੰ ਕੋਈ ਅਧਿਕਾਰ ਨਹੀਂ ਹੈ ਸੱਚੇ ਘਰ ਵਿੱਚ ਰਹਿਣ ਦਾ, ਉਸ ਪਰਮੇਸ਼ਵਰ ਦੇ ਘਰ ਵਿੱਚ ਇਹ ਜੀਵ ਦੇ ਸਾਰੇ ਰੱਬ ਦੇ ਹਨ ਕਿ ਤੂੰ ਇਹਨਾਂ ਨੂੰ ਕਿਹਨਾਂ ਨੂੰ ਮਾਰ ਪਾਉਣਾ ਹੈ, ਜਿਸ ਕਰਕੇ ਮੇਰੀ ਆਹ ਹਾਲਤ ਹੋਈ ਹੈ। ਇਸ ਕਰਕੇ ਸਾਰਾ ਸਭ ਔਰੰਗਜ਼ੇਬ ਉਹਨੇ ਕਹਿੰਦੇ ਸਾਡਾ ਪੈਗੰਬਰ ਉੱਥੋਂ ਕੱਢਿਆ ਹੈ, ਕਿ ਇਸ ਕਰਕੇ ਮੁਸਲਮਾਨ ਜਿੰਨੀਆਂ ਕਸਮਾਂ ਕਰਕੇ ਜੇ ਹਿੰਦੂ ਨੂੰ ਮਾਰਨਾ ਹੋਵੇ ਨਾ, ਜੇ ਮਰਦਾ ਹੋਵੇ ਕਸਮਾਂ ਖਾ ਕੇ ਵੀ ਮਾਰ ਦੇਣਾ ਚਾਹੀਦਾ ਹੈ। ਇਹਨਾਂ ਦੇ ਵੱਡੇ ਵਡੇਰੇ ਮੁਸਲਮਾਨਾਂ ਚ ਦੱਸ ਕੇ ਗਏ ਸਨ।
ਰਤਨ ਸਿੰਘ ਨੇ ਜਿਮ ਸੁਣੀ
ਕਹਿੰਦੇ ਹੈ, ਰਤਨ ਸਿੰਘ ਜਿਵੇਂ ਕਹਿੰਦੇ ਮੈਂ ਸੁਣੀ ਹੈ ਸਾਹ ਸਾਹਿਬ ਦੀ ਸਾਖੀ ਸਾਰੀ।
ਸੋ ਤੋ ਧਰੀ ਲਿਖਾਏ
ਸਾਰੀ ਬਰਾਸ ਬਣ ਕੇ ਦੇਖ ਕੇ ਇਤਿਹਾਸ ਵਿੱਚ ਲਿਖ ਦਿੱਤੀ ਹੈ ਖਾਲਸਾ ਪੰਥ।
ਸੁਣੋ ਸੰਤ ਮਨ ਲਾਇਕ ਹੈ,
ਇਸ ਕਰਕੇ ਹੇ ਜਮਾਈ ਵਾਲੇ ਸਿਮਰਨ ਵਾਲੇ ਸੰਤੋ, ਇਹ ਖਾਲਸਾ ਪੰਥ ਜੀ ਮਨ ਲਾ ਕੇ ਬੜੇ ਧਿਆਨ ਨਾਲ ਸੁਣੋ, ਇਹ ਗੁਰੂ ਦੇ ਸਿੱਖਾਂ ਦਾ ਇਤਿਹਾਸ ਹੈ।
ਆਗੈ ਕਹੰਗ ਧਿਆਏ,
ਇਸ ਤਰ੍ਹਾਂ ਕਹਿੰਦੇ ਅੱਗੇ ਉਦਾਸ ਲਾ ਕੇ ਇਹ ਸਾਰੀ ਗੱਲ ਕਹਾਂਗਾ ਕਿ ਕਿਵੇਂ ਵਾਧਾ ਹੋਇਆ, ਕਿਵੇਂ ਖਾਲਸੇ ਪੰਥ ਦੇ ਨਾਲ ਲੈ ਵਿਰੋਧ ਹੋਇਆ, ਉਹ ਸਾਰੀ ਮੇਰੀ ਮੈਂ ਕਥਾ ਹੈ ਅੱਗੇ ਵਿਸਥਾਰ ਪੂਰਵਕ ਸਤਿਕਾਰਚਾਰੀ ਸੰਗਤ ਜੀ ਸੰਤੋ ਮਨ ਵਿੱਚੋਂ ਕਹਾਂਗਾ। ਤੁਸੀਂ ਮਨ ਬੇਨਤੀਆਂ ਕਾਬਿਲ ਕਰਕੇ ਮਨ ਆ ਕੇ ਸੁਣਨੀਆਂ। ਸੋ ਸਾਧ ਸੰਗਤ ਜੀ, ਇਹ ਤਾਂ ਕਥਾ ਵਿਚਾਰ ਅੱਜ ਦੇ ਜ਼ਮਾਨੇ ਵਿੱਚ ਆਈ ਹੈ। ਕਥਾ ਵਿਚਾਰ ਕਰਦੇ ਇੱਕ ਨੇ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਸਭ ਸੰਗਤ ਬਖਸ਼ ਰਹਾ ਗੁਰੂ ਬਖਸ਼ ਰਹਿਣਾ। ਭੁੱਲਾਂ ਚੁੱਕਣ ਲਈ ਕਿਵਾਂ ਵਿਚਾਰਾਂ ਦੀ ਇੱਥੇ ਸਮਾਪਤੀ ਹੈ। ਅਖੀਰਲੀਆਂ ਭੁੱਲੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਰਤਨ ਸਿੰਘ ਨੇ ਜਿਮ ਸੁਣੀ ਸੋ ਤੋ ਧਰੀ ਲਿਖਾਏ, ਸੁਣੋ ਸੰਤ ਮਨ ਲਾਇਕ ਹੈ ਆਗੇ ਕਹੂੰ ਵਧਾਏ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਤੇ ਅਚੁੱਤ ਹੈ ਪਾਲ ਬ੍ਰਹਮ ਅਵਿਨਾਸ਼ੀ ਅਗਨਾਸ, ਇਹ ਪੂਰਨ ਨੇ ਸਰਬ ਮੈਂ ਦੁਖ ਭੰਜਨ ਗੁਣ ਦਾਸ, ਇਹ ਸੰਗੀ ਹੈ ਨਿਰੰਕਾਰ ਇਹ ਨਿਰਗੁਣ ਸਭ ਟੇਕ, ਇਹ ਗੋਬਿੰਦ ਹੈ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਇਹ ਪ੍ਰਮਾਤਮਾ ਹਰਿ ਹਰੇ।